जगत गुरु श्री गुरु नानक देव साहब जी की जन्म साखी। जो एक कथा सुनै अर गावै दुख पाप तेह निकट न आवै। ऐसी कल्याणकारी कथा है सतगुरां दी। अनेक जीवां नूं चर चर जीवां नूं तार दियां करीबन बाज साहब जी एक ऐसे भयानक जंगल च पहुंचे है जिथे बड़ा भयानक दानव है। भाई मरदाना जी कहिंदे सतगुरु आग्या दिओ मैं जंगल च फल खा लवां। पर अज जी आख्या मरदानिया ये जंगल साधारण जंगल नहीं है, भयानक है। पर भाई मरदाना जी नहीं मन्ने। जदों वन विच फल खांदियां दूर तक चले गए तां एक दानव ने भाई साहब नूं ग्रस लिया। गुरदेव की आराधना की, सतगुरु जी ने जाके भाई मरदाने नूं उस दानव दे गिरफ्त विच्चों बाहर कढ़िया है। उस दानव की मौत हुई है तां उहदे शरीर विच्चों एक सूखम शरीर निकलिया, दिव्या स्वरूप जिहड़ा सतगुरां दे सन्मुख आ के प्रगट होया और अपने बाबत दस रहा है कि मैं कौन सी, मैनू किवें दानव की जून जिहड़ी है दैंत की प्राप्त हुई है। आओ मन बिरतियां एकागर करके सतगुरां की अमृतमयी कथा सरवण करिए। गुरु चरणा च अपनिया हाजरियां लवाओ, रसना पवित्र करदिया आखो जी सतनाम
श्री वाहे गुरु साहिब जी।
सतनाम
श्री वाहे गुरु साहिब। राक्षस सुंदर देह तरा जेहे।
कहिंदे उस राक्षस ने एकदम जदों शरीर त्यागया ते सूखम शरीर जिहड़ा हुंदा है, क्योंकि खालसा जी एक बाहर दिसण वाला सथूल शरीर है कि अंदर सूखम शरीर है जिहदे आश्रे चलदा है। वह सथूल शरीर नूं त्याग के सूखम शरीर नूं बड़ा सुंदर शरीर है ओ इन्हें धारण किया है।
चार पूजा श्रुत कुंडल पाए।
कन्ना च इन्हें कुंडल पाए हुए ने, बड़ा दिव्य स्वरूप है।
पीत दो कूल बिराजत उपर।
पीले रंग दे बस्तरे दे तन ते बिराज दे नजर आउंदे हन।
श्याम स्वरूप पली छब छाए।
बड़ा सोहना श्याम छबी वाला स्वरूप ने धारण किया है।
पूरब बंदन को कर कै।
इन्हें पहला आण के सतगुरु गुरु नानक साहब जी दे चरणा ते बड़े अदब नाल बड़े सत्कार नाल वंदना कीती है, मत्था टेकिया है।
प्रशंसन के पुन बैन अलाए।
सतगुरां दी प्रशंसा विच बोलिया, महाराज जी दी प्रशंसा करदे आ, सतगुरां दी सिफत करदे आ ये बोलिया है।
हे करतार धरियो अवतार।
हे करतार जी, आप जी ने समात लोक दी धरती ते अवतार धारण कीता है।
कली में है आए कै नाम जपाए।
कली काल दे इस भयानक समय चा के जीवां नू नाम जपाउण आए हो। जीवां दे नाम जपा के उहनां नू पार उतारने नमित आए हो।
हम से जो अगी तिन को गत देवन।
महाराज जी साडे वर्गे जिहड़े अगी लोक ने, पापी ने, जो अपने आप पापा करके भैड़िया जूनिया च पे हुए हाँ, महाराज जी साडे पापिया दे पाप खंडन वास्ते तुसी आए हो। साडे वर्गे पापिया नू पार उतारने वास्ते आए हो।
आवन पा तुमरो एह थाई।
इस जगह ते तुहाडा आउणा ही इस करके होया के मेरे वर्गे पापिया नू आप जी ने तारना है।
जग खंडत हो सब डिंबन को।
महाराज जी इस जगत दे विच जिथे जिथे भी पखंड है उस पखंड दा खंडन आप जी करदे हो। जिथे जिथे भी पखंड वरत रहा है उस पखंड नूं तुसीं निवार दे हो, दूर कर दे हो।
शुभ मार्ग में नर देहो चलाई।
और पखंड दा नाश करके शुभ मार्ग दे उत्ते जीवां नूं चलाउंदे हो, शुभ राह दे उत्ते जीवां नूं टोर दे हो।
दसवां अवतार तरे अब आप।
महाराज जी हुण आउण वाले समय च वी आप जी ने दस अवतार धारण करने हन।
अलंब होवै हिंद की पैज रखाई।
जदों आप जी ने दसवां जामा धारण करना उदों तुसीं आ जिहड़ा हिंदू धर्म गर्क हुंदा चलिया जांदा है इहदा वी आसरा बनना। ਉਹ ਦਿਵਿਆ ਸਵਰੂਪ ਸੀ, ਮਹਾਰਾਜ ਜੀ ਦੇ ਸਿਫਤ ਵਿੱਚ ਏਦਾਂ ਕਹਿ ਰਿਹਾ।
ਤਨ ਮਾਨਵ ਧਾਰ ਕੈ ਪ੍ਰੋਖ ਫੇਰੋ।
ਉਹ ਆਪ ਜੀ ਪਰਮੇਸ਼ਰ ਪਰ ਮਨੁੱਖੀ ਸਰੀਰ ਧਾਰਨ ਕਰਕੇ ਤੁਸੀਂ ਪ੍ਰਗਟ ਰੂਪ ਵਿੱਚ ਇੱਕ ਮਾਨਵ ਬਣ ਕੇ ਹੀ ਸੰਸਾਰ ਦੇ ਵਿੱਚ ਦਰਸ਼ਨ ਦੇ ਰਹੇ ਹੋ।
ਸ਼ਰਧਾ ਜੋ ਤਰੈ ਤਿਨ ਕੋ ਗਤ ਦਾਈ।
ਜਿਹੜੇ ਤੁਹਾਡੇ ਤੇ ਸ਼ਰਧਾ ਧਾਰਨ ਕਰਦੇ ਹਨ ਉਹਨਾਂ ਨੂੰ ਤੁਸੀਂ ਮੁਕਤੀ ਦਿੰਦੇ ਹੋ, ਉਹਨਾਂ ਨੂੰ ਤੁਸੀਂ ਕਲਿਆਣ ਬਖਸ਼ਦੇ ਹੋ।
ਮਰ ਹਰੀ ਛੰਦ ਲੱਖ ਮੈਂ ਮਰਦਾਨਾ ਉਰ ਬਿਸਮਾਨਾ।
ਕਹਿੰਦੇ ਜਦੋਂ ਭਾਈ ਮਰਦਾਨਾ ਜੀ ਉੱਥੇ ਖੜੇ, ਭਾਈ ਬਾਲਾ ਜੀ ਉਹ ਬੜੇ ਹੈਰਾਨ ਹੋਏ ਵੇਖ ਕੇ।
ਗੁਰੂ ਰੀ ਦੇ ਇਹੋ ਜਾਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਦਿਲ ਦੀ ਜਾਣ ਲਈ।
ਪੂਜਾ ਪੁਨ ਸੋਈ ਤੁਮ ਕੋ ਹੋਈ।
ਮਹਾਰਾਜ ਜੀ ਉਹਨੂੰ ਪੁੱਛਦੇ, ਕਿਉਂਕਿ ਭਾਈ ਮਰਦਾਨਾ ਤੇ ਬਾਲਾ ਜੀ ਹੈਰਾਨ ਸੀ ਉਹਨੂੰ ਵੇਖ ਕੇ, ਵੀ ਇਹ ਕੌਣ ਹੈ। ਉਹ ਭਾਈ ਸਾਹਿਬ ਜੀ ਦੇ ਮਨ ਦੀ ਜਾਣਨੇ ਵਾਸਤੇ ਵੀ ਇਹਨਾਂ ਨੂੰ ਵੀ ਪਤਾ ਲੱਗ ਜਾਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨੂੰ ਪੁੱਛਦੇ ਨੇ, ਭਾਈ ਤੂੰ ਕੌਣ ਹੈ।
ਸਭ ਵਿਧ ਕਰੋ ਬਖਾਨ,
ਆਪਣੀ ਸਾਰੀ ਵਿਧੀ ਆਪਣੇ ਬਾਰੇ ਸਾਰੀ ਸੋਝੀ ਉਹ ਇੱਥੇ ਦੱਸ।
ਨਿਜ ਗਾਥ ਉਚਾਰੀ ਪ੍ਰਭੂ ਅਗਾਰੀ।
ਉਹਨੇ ਉਸ ਵੇਲੇ ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਆਪਣੀ ਵਿਥਿਆ ਸੁਣਾਈ।
ਸੁਣੋ ਉਧਾਰਕ ਮੇਰ,
ਇਹ ਮੇਰੇ ਉਧਾਰਨੇ ਵਾਲੇ ਸਤਿਗੁਰੂ ਜੀ ਸੁਣੋ।
ਜਬ ਜਨਕ ਵਿਦੇਹੀ ਤਬ ਨਰ ਦੇਹੀ।
ਮਹਾਰਾਜ ਜੀ ਜਦੋਂ ਰਾਜਾ ਜਨਕ ਵਿਦੇਹੀ ਹੋਇਆ, ਰਾਜਾ ਜਨਕ ਖਾਲਸਾ ਜੀ ਚੰਗੀ ਭਗਤੀ ਭਾਵਨਾ ਵਾਲਾ ਰਾਜਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਗਤਾਂ ਵਿੱਚ ਗਿਣਿਆ ਰਾਜੇ ਜਨਕ ਨੂੰ। ਭਾਈ ਗੁਰਦਾਸ ਜੀ ਦਾ ਕਥਨ ਹੈ, ਜਨਕ ਵੱਡਾ ਹਰ ਭਗਤ ਹੈ, ਕਿ ਰਾਜਾ ਜਨਕ ਜਿਹੜਾ ਇਹ ਭਗਤ ਹੈ, ਜਨਕ ਵੱਡਾ ਹਰ ਭਗਤ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਹ ਮਾਇਆ ਵਿੱਚ ਰਹਿੰਦਿਆਂ ਉਦਾਸੀ ਦੀ ਉਪਰਾਮਤਾ ਦੀ ਬਿਰਤੀ ਰੱਖਦਾ ਸੀ, ਭਾਵੇਂ ਰਾਜਾ ਸੀ ਫਿਰ ਵੀ ਉਪਰਾਮ ਹੋ ਕੇ ਰਹਿੰਦਾ ਸੀ। ਉਹ ਰਾਜਾ ਜਨਕ ਦਾ ਸਮਾਂ ਸੀ ਮਹਾਰਾਜ ਜੀ,
ਹੁਤੋ ਰਸੋਈਆ ਚੇਰ।
ਮੈਂ ਉਸ ਵੇਲੇ ਮਨੁੱਖੀ ਸਰੀਰ ਵਿੱਚ ਸੀ ਔਰ ਰਾਜੇ ਜਨਕ ਦੀ ਰਸੋਈ ਦੇ ਵਿੱਚ ਮੈਂ ਕੰਮ ਕਰਦਾ ਸੀ, ਲੰਗਰ ਪਕਾਉਂਦਾ ਸੀ। ਰਾਜੇ ਜਨਕ ਦੀ ਰਸੋਈ ਦੇ ਵਿੱਚ ਮੈਂ ਰਹਿ ਕੇ ਉੱਥੇ ਰਸੋਈ ਬਣਾਉਂਦਾ ਸੀ।
ਇੱਕ ਕਾਲ ਨਰੇਂਦੂ ਸੰਤਨ ਨੌਂਦੂ।
ਇੱਕ ਵਾਰ ਰਾਜੇ ਜਨਕ ਨੇ ਕੁਝ ਸੰਤਾਂ ਮਹਾਂਪੁਰਸ਼ਾਂ ਨੂੰ ਨਿਉਂਦਾ ਦਿੱਤਾ, ਆਪਣੇ ਘਰ ਭੋਜਨ ਤੇ ਬੁਲਾਇਆ।
ਕਰੀ ਰਸੋਈ ਸਾਰ,
ਮੈਂ ਰਸੋਈ ਤਿਆਰ ਕੀਤੀ, ਚੰਗੇ ਵਧੀਆ ਵਧੀਆ ਪਕਵਾਨ ਸਬਜ਼ੀਆਂ ਭਾਜੀਆਂ ਬਣਾ ਕੇ ਤਿਆਰ ਕੀਤੀਆਂ।
ਤਬ ਮੁਝ ਛੁਦ ਲਾਗੇ ਸਭ ਹਿਨ ਆਗੇ।
ਕਹਿੰਦੇ ਉਹ ਜਿਹੜੇ ਸੰਤ ਸੀ ਉਹ ਕੁਝ ਥੋੜੇ ਜੇ ਲੇਟ ਹੋ ਗਏ ਆਉਣ ਨੂੰ ਤੇ ਮੈਨੂੰ ਭੁੱਖ ਲੱਗ ਗਈ ਹੈ। ਕਹਿੰਦਾ ਮੈਂ ਰਸੋਈਆ ਸੀ, ਉੱਥੇ ਮਹਾਂਪੁਰਸ਼ਾਂ ਸਾਧੂਆਂ ਲਈ ਭੋਜਨ ਤਿਆਰ ਕੀਤਾ ਸੀ ਤੇ ਮੈਨੂੰ ਥੋੜੀ ਜਿਹੀ ਭੁੱਖ ਲੱਗ ਗਈ ਉਹਨਾਂ ਦੇ ਆਉਣ ਤੋਂ ਪਹਿਲਾਂ।
ਕੀਨ ਦੁਰਾਏ ਆਹਾਰ,
ਰਾਜੇ ਜਨਕ ਦਾ ਇਹ ਸੁਭਾਅ ਸੀ ਕਿ ਪਹਿਲਾਂ ਸਾਧੂਆਂ ਨੂੰ ਚੁਕਾਉਣਾ ਫਿਰ ਬਾਅਦ ਵਿੱਚ ਉਹ ਸਾਰੇ ਪਰਿਵਾਰ ਨੂੰ ਤੇ ਆਪ ਛਕਦਾ ਸੀ। ਕਹਿੰਦੇ ਮੈਂ ਚੋਰੀ ਛਿਪੇ ਬਿਨਾਂ ਦੱਸਿਆ ਉਸ ਭੋਜਨ ਦੇ ਵਿੱਚੋਂ ਕੁਝ ਭੋਜਨ ਲੈ ਕੇ ਛਕ ਲਿਆ।
ਨਰਿਪਨੈ ਜਬ ਜਾਨੀ ਗਿਰਾ ਬਖਾਨੀ।
ਇਸ ਗੱਲ ਦਾ ਰਾਜੇ ਜਨਕ ਨੂੰ ਪਤਾ ਲੱਗ ਗਿਆ ਕਿ ਮੈਂ ਰਸੋਈ ਜੂਠੀ ਕਰ ਦਿੱਤੀ ਹੈ, ਜਿਹੜਾ ਉਹ ਭੋਜਨ ਸੀ ਉਹਦੇ ਵਿੱਚੋਂ ਮੈਂ ਪਹਿਲਾਂ ਛਕ ਲਿਆ।
ਜੂਠੀ ਪਈ ਰਸੋਈ,
ਉਹਨੂੰ ਪਤਾ ਲੱਗਾ ਵੀ ਰਸੋਈ ਜੂਠੀ ਹੋ ਗਈ ਹੈ, ਮਹਾਂਪੁਰਸ਼ਾਂ ਸਾਧੂਆਂ ਨੂੰ ਚੁਕਾਉਣ ਤੋਂ ਪਹਿਲਾਂ ਰਸੋਈਏ ਨੇ ਵਿੱਚੋਂ ਖਾ ਲਿਆ ਤੇ ਰਸੋਈ ਜੂਠੀ ਹੈ।
ਸਰਤਾ ਮਹਿਡਾਰੀ ਸੰਤ ਨਾ ਖੁਆਰੀ।
ਉਸ ਵੇਲੇ ਰਾਜੇ ਜਨਕ ਨੇ ਆਖਿਆ ਇਹ ਭੋਜਨ ਹੁਣ ਸਾਧੂਆਂ ਦੇ ਛਕਣ ਲਾਇਕ ਨਹੀਂ ਰਿਹਾ। ਉਹਨੇ ਉਹ ਸਾਰਾ ਭੋਜਨ ਨਦੀ ਦੇ ਵਿੱਚ ਜਲ ਪ੍ਰਵਾਹ ਕਰਾ ਦਿੱਤਾ, ਉਹਨਾਂ ਸਾਧੂਆਂ ਨੂੰ ਜੂਠਾ ਭੋਜਨ ਨਹੀਂ ਛਕਾਇਆ।
ਲੱਖ ਔਗੁਣ ਮਮ ਸੋਏ,
ਉਹਨੇ ਮੇਰਾ ਔਗਣ ਜਾਣਿਆ, ਕਿਉਂਕਿ ਪਦਾਰਥ ਹੋਰ ਬਥੇਰੇ ਸੀ, ਬਾਹਰੋਂ ਹੋਰ ਛਕਿਆ ਜਾ ਸਕਦਾ ਸੀ। ਮੈਂ ਉਹਨਾਂ ਦੇ ਭੋਜਨ ਵਿੱਚੋਂ ਹੀ ਭੋਜਨ ਖਾਧਾ, ਜੂਠਾ ਕੀਤਾ ਭੋਜਨ, ਇਹ ਔਗਣ ਮੇਰਾ ਜਾਣ ਕੇ ਰਾਜੇ ਜਨਕ ਨੇ
ਸਵਈਆ ਤ੍ਰਾਪ ਦਇਓ ਪੁਨ ਪੂਪਤ ਮੋਹੇ।
ਉਹ ਰੋਸ ਵਿੱਚ ਆਇਆ ਤੇ ਗੁੱਸੇ ਚ ਆ ਕੇ ਉਹਨੇ ਮੈਨੂੰ ਸਰਾਪ ਦਿੱਤਾ।
ਕਹਿਓ ਵੱਡ ਰਾਖਸ਼ ਹੋਵੋ ਹੋ ਜਾਈ,
ਆਖਿਆ ਤੂੰ ਰਾਖਸ਼ਾਂ ਵਾਲਾ ਕੰਮ ਕੀਤਾ ਜਾ ਵੱਡਾ ਰਾਖਸ਼ ਬਣ। ਉਹਨੇ ਮੈਨੂੰ ਸਰਾਪ ਦਿੱਤਾ ਰਾਖਸ਼ ਹੋ ਜਾਣ ਦਾ।
ਦੀਨ ਪਇਓ ਸੁਨ ਬੂਜਤ ਮੈਂ।
ਹੁਣ ਰਾਜੇ ਜਨਕ ਦਾ ਦਿੱਤਾ ਸਰਾਪ ਸੱਚ ਹੋਣਾ ਸੀ ਇਹ ਮੈਂ ਜਾਣਦਾ। ਕਹਿੰਦੇ ਮੈਂ ਫਿਰ ਉਹਦੇ ਅੱਗੇ ਹੱਥ ਜੋੜ ਕੇ ਦੀਨ ਹੋ ਕੇ ਪੁਕਾਰ ਕੀਤੀ।
ਕਬ ਹੋਵੇ ਹੈਗੀ ਗਤ ਦੇਹੋ ਬਤਾਈ।
ਮਹਾਰਾਜ ਹੁਣ ਇਹ ਸਰਾਪ ਤਾਂ ਤੁਹਾਡਾ ਪੂਰਾ ਹੋਣਾ ਹੀ ਆ, ਹੁਣ ਇਹ ਵੀ ਕਿਰਪਾ ਕਰਕੇ ਦੱਸ ਦਿਓ ਮੇਰੀ ਬੰਦ ਖਲਾਸੀ ਕਦੋਂ ਹੋਵੇਗੀ। ਮੈਂ ਇਸ ਸਰਾਪ ਤੋਂ ਮੁਕਤ ਕਦੋਂ ਹੋਵਾਂਗਾ?
ਭੂਪ ਭਨਿਓ ਕਾਲ ਕਾਲ ਵਿਖੈ।
ਉਸ ਵੇਲੇ ਰਾਜਾ ਜਨਕ ਬੋਲਿਆ, ਕਹਿਣ ਲੱਗਾ, ਕਲੀ ਕਾਲ ਦੇ ਸਮੇਂ ਵਿੱਚ
ਗੁਰੂ ਨਾਨਕ ਰੂਪ ਤਰੈ ਹਰ ਜਾਈ।
ਅਕਾਲ ਪੁਰਖ ਜੀ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਣਗੇ। ਅਕਾਲ ਪੁਰਖ ਜੀ ਮਾਤ ਲੋਕ ਦੀ ਧਰਤੀ ਤੇ ਕਲਯੁਗ ਦੇ ਸਮੇਂ ਚ ਗੁਰੂ ਨਾਨਕ ਰੂਪ ਹੋ ਕੇ ਆਵਣਗੇ।
ਨਾਮ ਜਪਾਏ ਕੈ ਲੋਕ ਉਧਾਰਨ।
ਉਹ ਨਾਮ ਜਪਾ ਕੇ ਜੀਵਾਂ ਦਾ ਉਧਾਰ ਕਰਨਗੇ।
ਤਾਹੇ ਮਿਲਾਪ ਤੇ ਸ਼ਰਾਪ ਮਿਟਾਈ।
ਜਦੋਂ ਉਹਨਾਂ ਦਾ ਤੇਰੇ ਨਾਲ ਮਿਲਾਪ ਹੋਵੇਗਾ, ਉਦੋਂ ਤੂੰ ਇਸ ਸਰਾਪ ਤੋਂ ਮੁਕਤ ਹੋਵੇਗਾ, ਉਦੋਂ ਤੱਕ ਇਹ ਸਰਾਪ ਭੋਗੇਗਾ, ਉਦੋਂ ਤੱਕ ਇਸ ਦਾਨਵ ਦੀ ਜੂਨ ਦੇ ਵਿੱਚ ਭਟਕਦਾ ਰਹੇਗਾ।
ਪਰ ਹਰੀ ਛੰਦ ਅਬ ਪਯੋ ਮਿਲਾਪਾ ਮਿਟ ਗਯੋ ਸ਼ਰਾਪਾ।
ਮਹਾਰਾਜ ਹੁਣ ਆਪ ਜੀ ਨਾਲ ਮਿਲਾਪ ਹੋਇਆ, ਮੈਂ ਉਸ ਸਰਾਪ ਤੋਂ ਮੁਕਤ ਹੋ ਗਿਆ ਹਾਂ।
ਰਾਖਸ਼ ਤਨ ਪਲਟਾਏ,
ਇਸ ਰਾਖਸ਼ੀ ਸਰੀਰ ਨੂੰ ਪਲਟ ਕੇ
ਕਹਿ ਗਾਥਾ ਸਭ ਹੀ ਬੰਦਤ ਤਬ ਹੀ।
ਹੁਣ ਇਹ ਦੇਵ ਸਵਰੂਪ ਹੋ ਗਿਆ, ਇਹਨੇ ਏਦਾਂ ਆਪਣੀ ਸਾਰੀ ਗਾਥਾ ਸਤਿਗੁਰਾਂ ਨੂੰ ਸੁਣਾਈ, ਗੁਰਦੇਵ ਦੇ ਚਰਨਾਂ ਤੇ ਵੰਦਨਾ ਕੀਤੀ,
ਗਯੋ ਬੈਕੁੰਠ ਹੈ ਧਾਏ।
ਸਤਿਗੁਰਾਂ ਦੀ ਕਿਰਪਾ ਦਾ ਪਾਤਰ ਬਣ ਕੇ ਬੈਕੁੰਠ ਨੂੰ ਚਲਾ ਗਿਆ, ਕਿਉਂਕਿ ਸਤਿਪੁਰਸ਼ਾਂ ਦੀ ਸੇਵਾ ਵੀ ਤਾਂ ਕੀਤੀ ਸੀ ਨਾ। ਜੇ ਔਗਣ ਹੋਇਆ ਉਹ ਸੌਗਣ ਕਰਕੇ ਸਰਾਪ ਮਿਲਿਆ, ਪਰ ਜਿਹੜੀ ਸੇਵਾ ਕੀਤੀ ਸੀ ਫਲ ਉਹਦਾ ਵੀ ਮਿਲਣਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਤਰਸ ਨਾਲ ਇਹ ਬੈਕੁੰਠ ਨੂੰ ਚਲਾ ਗਿਆ।
ਪਿਖ ਸੁਣ ਮਰਦਾਨਾ ਪਯੋ ਹੈਰਾਨਾ।
ਭਾਈ ਮਰਦਾਨਾ ਜੀ ਨੇ ਜਦੋਂ ਇਹ ਸਭ ਕੁਝ ਵੇਖਿਆ ਤੇ ਸਾਰੀ ਗਾਥਾ ਸੁਣੀ, ਸੁਣ ਕੇ ਹੈਰਾਨ ਹੋਏ।
ਨਮਸਕਾਰ ਪਗ ਕੀਨ।
ਸਤਿਗੁਰੂ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਭਾਈ ਮਰਦਾਨਾ ਜੀ ਨੇ ਮੱਥਾ ਟੇਕਿਆ।
ਹੋ ਤੁਮ ਜਗਦੀਸ਼ਾ ਮਯਾ ਕਰੀਸਾ।
ਮਹਾਰਾਜ ਤੁਸੀਂ ਜਗਤ ਦੇ ਈਸ਼ਵਰ ਹੋ, ਤੁਸੀਂ ਮੇਰੇ ਤੇ ਵੱਡੀ ਭਾਰੀ ਮਾਇਆ ਤੇ ਕਿਰਪਾ ਕੀਤੀ ਹੈ।
ਮਹਿਮਾ ਮੈਂ ਨਹਿ ਚੀਨ।
ਮਹਾਰਾਜ ਮੈਂ ਤੁਹਾਡੀ ਮਹਿਮਾ ਤੋਂ ਅਣਜਾਣ ਹਾਂ, ਤੁਹਾਡੀ ਮਹਿਮਾ ਨੂੰ ਨਹੀਂ ਜਾਣਿਆ।
ਵੱਡੇ ਰਾਖਸ਼ ਮਾਰਿਓ ਮੁਝੈ ਛੁਟਾਰਿਓ।
ਇਸ ਵੱਡੇ ਰਾਖਸ਼ ਨੂੰ ਮਾਰ ਕੇ ਆਪ ਜੀ ਨੇ ਇਹਦੇ ਤੋਂ ਮੈਨੂੰ ਛੁਡਾਇਆ ਹੈ, ਇਹਦੇ ਤੋਂ ਮੈਨੂੰ ਮੋਕਸ਼ ਬਖਸ਼ੀ ਹੈ।
ਜਿਹ ਦੀਰਘ ਵਿਸਤਾਰ।
ਮਹਾਰਾਜ ਏਡਾ ਭਿਆਨਕ ਰਾਖਸ਼ ਹੈ, ਇੰਨਾ ਵੱਡਾ ਇਹਦਾ ਵਿਸਥਾਰ ਹੈ।
ਤਹਿ ਤਰੇ ਤਰੋਵਰ ਚੂਰਨ ਪੇ ਤਰ।
ਏਡਾ ਵੱਡਾ ਆਕਾਰ ਹੈ ਕਿ ਦਰਖਤ ਵੀ ਇਹਦੇ ਥੱਲੇ ਆ ਕੇ ਚੂਰਨ ਹੋ ਗਏ ਨੇ।
ਨੌ ਜੋਜਨ ਆਕਾਰ।
ਨੌ ਜੋਜਨ ਵੱਡਾ ਆਕਾਰ ਇਹਨੇ ਧਾਰਨ ਕੀਤਾ ਹੈ।
ਇਹ ਵਿਦਗਤ ਪਾਈ ਕੌਣ ਕਮਾਈ।
ਮਹਾਰਾਜ ਜੀ ਇਹਨੂੰ ਇਕਦਮ ਇੱਥੇ ਤੁਹਾਡੇ ਚਰਨਾਂ ਚ ਆ ਕੇ ਮੁਕਤੀ ਮਿਲ ਗਈ, ਇਹਨੇ ਕਮਾਈ ਕਿਹੜੀ ਕੀਤੀ ਸੀ? ਪੁੱਛਦੇ ਭਾਈ ਮਰਦਾਨਾ ਜੀ। ਮਹਾਰਾਜ ਇਹਨੂੰ ਇਕਦਮ ਤੁਹਾਡੀ ਕਰੁਣਾ ਦੇ ਨਾਲ ਮੁਕਤੀ ਮਿਲ ਗਈ ਹੈ, ਭਲਾ ਇਹਨੇ ਕਮਾਈ ਕਿਹੜੀ ਕੀਤੀ ਸੀ?
ਦੀਜੈ ਹਮੇ ਬਤਾਏ।
ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਵੀ ਇਹਨੂੰ ਇਕਦਮ ਮੁਕਤੀ ਕਿਵੇਂ ਮਿਲ ਗਈ ਤੁਹਾਡੇ ਚਰਨਾਂ ਵਿੱਚ ਆ ਕੇ?
ਜੀਵਨ ਸੰਤਾਪੀ ਇਹ ਵੱਡ ਪਾਪੀ।
ਇਹ ਤਾਂ ਬੜਾ ਵੱਡਾ ਪਾਪੀ ਸੀ, ਜੀਵਾਂ ਨੂੰ ਦੁੱਖ ਦਿੰਦਾ ਸੀ, ਇਹਨੇ ਤਾਂ ਜੰਗਲ ਦਾ ਕੋਈ ਜੀਵ ਜੰਤ ਵੀ ਨਹੀਂ ਛੱਡਿਆ।
ਗਾ ਬੈਕੁੰਠ ਸੁਖ ਪਾਏ।
ਤੇ ਹੁਣ ਤੁਹਾਡੀ ਕਿਰਪਾ ਨਾਲ ਇਹ ਮੁਕਤ ਹੋ ਕੇ ਬੈਕੁੰਠ ਨੂੰ ਚਲਾ ਗਿਆ। ਮਹਾਰਾਜ ਇਹੋ ਜੀ ਇਹਨੇ ਕਿਹੜੀ ਘਾਲਣਾ ਘਾਲੀ ਸੀ, ਇਹਨੇ ਕਿਹੜੀ ਕਮਾਈ ਕੀਤੀ ਸੀ ਜਿਹੜਾ ਇਹਨੂੰ ਇਹ ਫਲ ਪ੍ਰਾਪਤ ਹੋਇਆ ਤੁਹਾਡੇ ਕੋਲੋਂ?
ਦੋਹਰਾ ਕਮਲ ਬਦਨ ਬੋਲੇ ਤਬ ਹੈ ਜਨਮ ਪੁਰਾ ਕੇ ਮਾਹੇ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਮਲ ਬਦਨ ਸਤਿਗੁਰੂ। ਮਹਾਰਾਜ ਜੀ ਕਹਿੰਦੇ ਇਹਦੇ ਜਿਹੜੇ ਪੂਰਵਲੇ ਜਨਮ ਹਨ,
ਸੰਤਨ ਕੀ ਸੇਵਾ ਕਰੀ ਚਿਰੰਕਾਲ ਲਗਤਾ ਹੈ।
ਇਹਨੇ ਪੂਰਵਲੇ ਜਨਮ ਦੇ ਵਿੱਚ ਸੰਤ ਪੁਰਸ਼ਾਂ ਦੀ ਸੇਵਾ ਕੀਤੀ ਸੀ, ਉਹਨਾਂ ਦੀ ਸੰਗਤ ਕੀਤੀ ਸੀ, ਮਹਾਂਪੁਰਸ਼ਾਂ ਦੀ ਸੇਵਾ ਕੀਤੀ ਸੀ।
ਇਹ ਫਲ ਉੱਤਮ ਪਦ ਲਹਿਓ ਮੁਕਤ ਪਾਏ ਦੁਖ ਦਾਹੇ।
ਉਹਦਾ ਫਲ ਇਹਨੂੰ ਇਸ ਮੁਕਤੀ ਦੇ ਰੂਪ ਵਿੱਚ ਪ੍ਰਾਪਤ ਹੋਇਆ ਤੇ ਹੁਣ ਉੱਤਮ ਪਦਵੀ ਨੂੰ ਪ੍ਰਾਪਤ ਹੋ ਕੇ ਬੈਕੁੰਠ ਨੂੰ ਚਲਾ ਗਿਆ।
ਸੰਤਨ ਸੇਵ ਅਕਾਰ ਥੀ ਕਰੀ ਕਬ ਹੈ ਨਹਿ ਜਾਹੇ।
ਮਹਾਰਾਜ ਜੀ ਕਹਿੰਦੇ ਸੰਤ ਜਨਾਂ ਦੀ ਕੀਤੀ ਹੋਈ ਸੇਵਾ ਕਦੇ ਨਿਸ਼ਫਲ ਨਹੀਂ ਜਾਂਦੀ ਮਰਦਾਨਿਆਂ, ਮਹਾਂਪੁਰਸ਼ਾਂ ਸਾਧੂਆਂ ਦੀ ਕੀਤੀ ਸੇਵਾ ਦਾ ਫਲ ਮਿਲੇਗਾ ਹੀ ਮਿਲੇਗਾ, ਇਹ ਅਵਸ਼ ਹੈ। ਉਹਨਾਂ ਦੀ ਕੀਤੀ ਨਿੰਦਾ ਦਾ ਫਲ ਵੀ ਮਿਲੇਗਾ, ਮਹਾਂਪੁਰਸ਼ਾਂ ਸਾਧੂਆਂ ਦੀ ਕੀਤੀ ਬਦਖੋਈ ਤੇ ਅਪਮਾਨ ਦਾ ਫਲ ਵੀ ਮਿਲੇਗਾ, ਉਹਨੂੰ ਵੀ ਕੋਈ ਨਹੀਂ ਰੋਕ ਸਕਦਾ, ਤੇ ਉਹਨਾਂ ਦੀ ਕੀਤੀ ਹੋਈ ਸੇਵਾ ਦਾ ਵੀ ਫਲ ਅਵਸ਼ ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ ਇਹਨੂੰ ਵੀ ਉਹਦਾ ਫਲ ਮੁਕਤੀ ਦੇ ਰੂਪ ਚ ਅੱਜ ਪ੍ਰਾਪਤ ਹੋਇਆ।
ਸਵਈਆ ਕੇ ਮਿਲ ਸੰਤਨ ਕਾਲ ਬੇਤਾਵਤ।
ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਜਿਹੜੇ ਸੰਤ ਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਆਪਣਾ ਜੀਵਨ ਬਤੀਤ ਕਰਦੇ ਹਨ,
ਪਾਵਤ ਸੋ ਸੁਖ ਲੋਕੈ ਹੈ ਦੋ,
ਉਹਨਾਂ ਨੂੰ ਦੋਹਾਂ ਜਹਾਨਾਂ ਦਾ ਸੁਖ ਪ੍ਰਾਪਤ ਹੁੰਦਾ ਹੈ। ਸਾਧੂ ਜਨਾਂ ਦੀ ਸੰਗਤ ਕੀਤਿਆਂ, ਜਿਹੜੇ ਵੱਧ ਤੋਂ ਵੱਧ ਸਮਾਂ ਗੁਰੂ ਕੇ ਪਿਆਰਿਆਂ ਦੀ ਸੰਗਤ 'ਚ ਬਤੀਤ ਕਰਦੇ ਹਨ, ਉਹਨਾਂ ਨੂੰ ਦੋਹਾਂ ਜਹਾਨਾਂ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਨਾਮ ਜਪੈ ਨਿਸ ਬਾਸੁਰ ਮੈਂ ਮਨ,
ਜਿਹੜੇ ਸਤ ਸੰਗਤ ਕਰਕੇ, ਸਤ ਪੁਰਸ਼ਾਂ ਦੀ ਸੰਗਤ ਕਰਕੇ ਰਾਤ ਦਿਨ ਪਰਮੇਸ਼ਰ ਦਾ ਨਾਮ ਜਪਦੇ ਨੇ, ਅਕਾਲ ਪੁਰਖ ਦਾ ਭਜਨ ਕਰਦੇ ਹਨ,
ਮਾਰਨ ਤੇ ਗਤ ਪ੍ਰਾਪਤ ਹੋ,
ਕਹਿੰਦੇ ਉਹਨਾਂ ਨੂੰ ਮੁਕਤੀ ਦੀ ਦਾਤ ਸੁਤੇ ਸਿੱਧ ਪ੍ਰਾਪਤ ਹੋ ਜਾਂਦੀ ਹੈ।
ਹੈ ਕਾਲ ਕਾਲ ਮਹਾਤਨ ਨਾਮ ਕੋ,
ਮਹਾਰਾਜ ਜੀ ਕਹਿੰਦੇ ਇਸ ਕਲੀ ਕਾਲ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਵੱਡਾ ਮਹਾਤਮ ਹੈ।
ਸ਼੍ਰੀ ਪ੍ਰਭ ਕੀਰਤ ਗਾਵੇ ਹੈ ਸੋ,
ਇਸ ਕਰਕੇ ਰੱਬ ਦੇ ਪਿਆਰੇ ਪਰਮੇਸ਼ਰ ਦੀ ਕੀਰਤੀ ਗਾਇਨ ਕਰਦੇ ਹਨ।
ਬੰਧਨ ਜੇ ਪਾਵ ਕੇ ਪਾਵਦਾਇਕ,
ਆ ਜਿਹੜੇ ਸੰਸਾਰ ਦੇ ਬੰਧਨ ਨੇ, ਜਿਹਨਾਂ ਬੰਧਨਾਂ ਕਰਕੇ ਜੀਵ ਜਮਦਾ ਮਰਦਾ ਹੈ,
ਤਾਂ ਉਪਚਾਰ ਹੈ ਔਰ ਨਾ ਕੋ,
ਇਸ ਬੰਧਨਾਂ ਤੋਂ ਮੁਕਤ ਹੋਣ ਦਾ ਹੋਰ ਕੋਈ ਉਪਚਾਰ ਨਹੀਂ ਪਰਮੇਸ਼ਰ ਦੇ ਭਜਨ ਤੋਂ ਬਿਨਾਂ। ਬਿਨ ਹਰ ਭਜਨ ਨਹੀਂ ਛੁਟਕਾਰਾ, ਸਤਿਗੁਰੂ ਜੀ ਦੇ ਭਜਨ ਤੋਂ ਬਿਨਾਂ ਇਸ ਜੀਵ ਦੀ ਬੰਦ ਖਲਾਸੀ ਨਹੀਂ ਹੋ ਸਕਦੀ।
ਦੋਹਰਾ ਇਸ ਪ੍ਰਕਾਰ ਕਹਿ ਬਚਨ ਕੋ, ਚਲਤ ਪਏ ਗਤ ਦਾਏ,
ਇਸ ਤਰ੍ਹਾਂ ਦੇ ਬਚਨ ਕਹਿ ਕੇ ਮੁਕਤੀ ਦਾ ਤੇ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਚੱਲ ਪਏ।
ਭਜ ਸੰਤੋਖ ਸਿੰਘ ਗੁਰ ਚਰਨ ਚਰ ਕੈ ਪੂਰਨ ਕਰਕੇ ਪੂਰਨ ਧਿਆਏ,
ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭਜਨ ਕਰਕੇ ਇਸ ਅਧਿਆਏ ਨੂੰ ਮੈਂ ਪੂਰਨ ਕਰਦਾ ਹਾਂ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਮਨਾ ਕੇ, ਉਹਨਾਂ ਦੇ ਚਰਨਾਂ ਦਾ ਭਜਨ ਕਰਕੇ, ਤਿਆਗ ਕੇ ਮੈਂ ਇਸ ਅਧਿਆਏ ਨੂੰ, ਕਥਾ ਦੇ ਅਧਿਆਏ ਨੂੰ ਪੂਰਨ ਕਰਦਾ ਹਾਂ।
ਦੋਹਰਾ ਚੰਦਨ ਸੇ ਸ਼੍ਰੀ ਗੁਰ ਚਰਨ ਮਮ ਮਨ ਇਰੰਡ ਟਿਗ ਲਾਏ,
ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਚੰਦਨ ਦੇ ਸਮਾਨ ਸਮਝ ਲਓ। ਗੁਰੂ ਨਾਨਕ ਸਾਹਿਬ ਦੇ ਚਰਨ ਚੰਦਨ ਨੇ, ਮੇਰਾ ਮਨ ਇਰੰਡ ਦਾ ਬੂਟਾ ਹੈ। ਪਿਛੜਾ ਉਹ ਚੰਦਨ ਦੇ ਨੇੜੇ ਵਸੇ ਨਾ ਇਰੰਡ ਦਾ ਬੂਟਾ, ਤੇ ਖਾਲਸਾ ਜੀ ਉਹਦੇ ਵਿੱਚ ਵੀ ਚੰਦਨ ਵਰਗੀ ਖੁਸ਼ਬੂ ਆਉਣ ਲੱਗ ਪੈਂਦੀ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਚੰਦਨ ਦੇ ਸਮਾਨ ਨੇ, ਔਰ ਮੇਰਾ ਮਨ ਇਰੰਡ ਕਰਕੇ ਮੈਂ ਨੇੜੇ ਕਰਦਾ ਹਾਂ।
ਹਵੈ ਸੁਗੰਧ ਮੈਂ ਕਾਮ ਕੋ, ਸੀਤਲਤਾ ਸੁਖ ਪਾਏ,
ਕਹਿੰਦੇ ਉਹਦੇ ਵਿੱਚ ਫਿਰ ਸ਼ੀਤਲਤਾ ਦਾ ਸੁੱਖ ਪ੍ਰਾਪਤ ਹੋਵੇਗਾ ਮਨ ਵਿੱਚ, ਤੇ ਕਾਮਨਾਵਾਂ ਦੀ ਸੁਗੰਧੀ ਜਿਹੜੀ ਹੈ, ਕਾਮਨਾਵਾਂ ਦੀ ਪੂਰਤੀ ਹੋਵੇਗੀ।
ਸ੍ਰੀ ਬਾਲਾ ਸੰਧੂਰ ਵਾਚ ਚੌਪਈ ਸੁਨਹੋ ਗੁਰੂ ਅੰਗਦ ਗਤ ਦਾਨੀ,
ਕਹਿੰਦੇ ਜਦੋਂ ਖੁਸ਼ਬੂ ਪੈਦਾ ਹੋਵੇਗੀ ਉਹਦੇ ਵਿੱਚੋਂ, ਤਾਂ ਉਹ ਦੂਸਰਿਆਂ ਨੂੰ ਨਾਮ ਜਪਣ ਦੀ ਖੁਸ਼ਬੂ ਦੇਵੇਗਾ। ਜਦੋਂ ਮਨ ਗੁਰੂ ਚਰਨਾਂ 'ਚ ਜੁੜ ਜਾਏ, ਆਪ ਤਾਂ ਉਹ ਰੰਗਿਆ ਜਾਂਦਾ, ਫਿਰ ਦੂਜਿਆਂ ਨੂੰ ਵੀ ਖੁਸ਼ਬੂ ਦਿੰਦਾ ਨਾਮ ਜਪਣ ਦੀ। ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭਾਈ ਬਾਲਾ ਜੀ ਸੁਣਾਉਂਦੇ, ਕਹਿੰਦੇ ਮਹਾਰਾਜ ਜੀ ਸੁਣੋ,
ਆਗੇ ਗਮਨੇ ਸ਼੍ਰੀ ਗੁਣ ਖਾਨੀ,
ਇਹ ਤਾਂ ਇਸ ਦਾਨਵ ਦਾ ਉਧਾਰ ਕਰਕੇ ਸਤਿਗੁਰੂ ਜੀ ਅੱਗੇ ਨੂੰ ਵਧੇ ਹਨ।
ਕਿਤ ਸਾਗਰ ਕਿਤ ਧਰ ਪਰ ਜਾਈ,
ਕਿਤੇ ਸਮੁੰਦਰ ਆਉਂਦਾ ਹੈ, ਕਿਤੇ ਧਰਤੀ ਆਉਂਦੀ ਹੈ।
ਹਸਨ ਹੇਤ ਗੁਰ ਗਿਰਾ ਅਲਾਈ,
ਕਿਤੇ ਬਨ ਜੰਗਲ ਵੀ ਆਉਂਦੇ ਹੈ। ਟੁਰਦਿਆਂ ਟੁਰਦਿਆਂ ਜਦੋਂ ਸਤਿਗੁਰੂ ਟੁਰੇ ਨੇ ਨਾ ਚੱਲੇ ਨੇ, ਤੇ ਹਾਸਿਆ ਹਾਸਾ ਕਰਨ ਵਾਸਤੇ ਗਰੀਬਨ ਬਾਜ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ,
ਮਰਦਾਨੇ ਫਲ ਤੈ ਪਲ ਖਾਏ,
ਮਹਾਰਾਜ ਜੀ ਕਹਿੰਦੇ ਮਰਦਾਨਿਆਂ ਫਲ ਤੋਂ ਚੰਗੇ ਖਾਧੇ ਸਨ, ਕਿਉਂਕਿ ਫਲ ਖਾਂਦੇ ਨੂੰ ਹੀ ਫੜਿਆ ਸੀ ਨਾ ਦਾਨਵ ਨੇ। ਮਹਾਰਾਜ ਜੀ ਹੱਸਦਿਆਂ ਹੱਸਦਿਆਂ ਬੋਲੇ, ਕਹਿੰਦੇ ਮਰਦਾਨਿਆਂ ਫਲ ਤੋਂ ਚੰਗੇ ਖਾਧੇ ਹਨ,
ਭਇਓ ਕਿ ਨਹੀਂ ਅਜ ਹੋ ਤ੍ਰਿਪਤਾਏ,
ਇਹ ਦੱਸ ਵੀ ਫਲ ਤਾਂ ਤੂੰ ਬੜੇ ਖਾਧੇ ਨੇ, ਰੱਜ ਗਿਆ ਕਿ ਹਾਲੇ ਭੁੱਖ ਹੈ ਤੈਨੂੰ। ਸਤਿਗੁਰੂ ਜੀ ਹੱਸਦਿਆਂ ਪੁੱਛਦੇ, ਮਰਦਾਨਿਆਂ ਫਲ ਤੇ ਤੂੰ ਬੜੇ ਖਾਧੇ ਨੇ, ਦੱਸ ਹਾਲੇ ਕੋਈ ਭੁੱਖ ਹੈ ਮਾੜੀ ਮੋਟੀ ਜਾਂ ਰੱਜ ਗਿਆ?
ਬੰਦ ਹੱਥ ਦੁਆ ਬੋਲਿਓ ਬਾਨੀ,
ਦੋਵੇਂ ਹੱਥ ਜੋੜ ਕੇ ਭਾਈ ਮਰਦਾਨਾ ਜੀ ਬੋਲੇ,
ਕਰੀ ਅਵਗਿਆ ਮੈਂ ਸੁਖਦਾਨੀ,
ਇਹ ਦਾਤਾ ਜੀ ਮੈਂ ਤੁਹਾਡੀ ਅਵਗਿਆ ਕੀਤੀ ਸੀ, ਮੈਂ ਤੁਹਾਡਾ ਅਨਾਦਰ ਕੀਤਾ ਸੀ,
ਆਦਿਕ ਅਨੁਚਿਤ ਬਖਾਨੇ,
ਜਿਹੜੇ ਬੋਲ ਮੈਨੂੰ ਨਹੀਂ ਸਨ ਕਹਿਣੇ ਚਾਹੀਦੇ, ਉਹ ਬੋਲ ਮੈਂ ਤੁਹਾਨੂੰ ਕਹੇ ਹਨ
ਤਾਂ ਕੋ ਫਲ ਪਾ ਦੁੱਖ ਪ੍ਰਗਟਾਨੇ
ਉਹਦਾ ਫਲ ਮੈਨੂੰ ਇਹ ਦੁੱਖ ਰੂਪ ਦੇ ਵਿੱਚ ਪ੍ਰਗਟ ਹੋ ਕੇ ਮਿਲਿਆ
ਤੁਮ ਕਿਰਪਾਲ ਨਿਜ ਬਿਰਦ ਸੰਭਾਰਾ
ਮਹਾਰਾਜ ਤੁਸੀਂ ਕਿਰਪਾਲੂ ਹੋ ਤੁਸੀਂ ਆਪਣਾ ਬਿਰਦ ਸੰਭਾਲਿਆ
ਮੁਝ ਹੈ ਮੁਚਾਵਾ ਦੈਤ ਸੰਘਾਰਾ
ਆਪ ਜੀ ਨੇ ਕਿਰਪਾ ਕਰਕੇ ਮੈਨੂੰ ਉਧਾਰਿਆ ਉਸ ਦਾਨਵ ਨੂੰ ਮਾਰਿਆ
ਛੁਦਾ ਸੰਗ ਵਿਆਕੁਲ ਹੋਇ ਜਾਵੋ
ਮਹਾਰਾਜ ਜੀ ਕੀ ਕਰਾਂ ਮੈਂ ਭੁੱਖ ਨਾਲ ਵਿਆਕੁਲ ਹੋ ਜਾਂਦਾ ਹਾਂ ਜਦੋਂ ਭੁੱਖ ਲੱਗਦੀ ਆ ਉਦੋਂ ਮੇਰੇ ਵੱਸ ਚ ਨੀ ਕੁਝ ਰਹਿੰਦਾ
ਖਿਜ ਕਰਨੀ ਕੀ ਮਤ ਬਿਸਰਾਵੋ
ਖਿਜ ਕੇ ਮੇਰੀ ਚਲੰਗੀ ਭੱਲੀ ਮਤ ਜਾਂਦੀ ਰਹਿੰਦੀ ਹੈ ਮਹਾਰਾਜ ਭੁੱਖੇ ਨੂੰ ਕਿੱਥੇ ਮਤ ਰਹਿੰਦੀ ਹੈ ਜਦੋਂ ਭੁੱਖ ਲੱਗਦੀ ਹੈ ਮਹਾਰਾਜ ਉਹਨੂੰ ਉਦੋਂ ਇੰਨਾ ਵਿਆਕੁਲ ਤੇ ਬੇਬਲ ਹੋ ਜਾਂਦਾ ਕਿ ਮੇਰੀ ਚੰਗੀ ਭੱਲੀ ਮਤ ਵੀ ਗਵਾਚ ਜਾਂਦੀ ਹੈ
ਤਬ ਹੈ ਅਨੁਚਿਤ ਬਚਨ ਅਲਾਓ
ਉਦੋਂ ਹੀ ਫਿਰ ਮੈਂ ਅਨੁਚਿਤ ਬੋਲ ਜਿਹੜੇ ਨਾ ਕਹੇ ਜਾਣ ਵਾਲੇ ਬੋਲ ਹੋਣ ਉਹ ਬੋਲ ਤੁਹਾਡੀ ਸ਼ਾਨ ਵਿੱਚ ਬੋਲ ਦਿੰਦਾ ਹਾਂ
ਤੇਹ ਕੋ ਫਲ ਮੈਂ ਸੰਕਟ ਪਾਉ
ਉਹਦਾ ਫਲ ਫਿਰ ਮੈਨੂੰ ਸੰਕਟ ਰੂਪ ਵਿੱਚ ਮਿਲਦਾ ਕਦੇ ਕੋਈ ਭੇਡੂ ਬਣਾਉਂਦਾ ਕਦੇ ਕੌਡਾ ਵਰ ਤਲਣ ਲੱਗ ਪੈਂਦਾ ਮਹਾਰਾਜ ਉਹਦਾ ਫਲ ਮੈਨੂੰ ਇਹ ਮਿਲਦਾ ਹੈ
ਨਾਮ ਤੁਮਾਰ ਪਤਿਤ ਕੋ ਪਾਵਨ
ਪਰ ਸਾਹਿਬ ਜੀ ਤੁਹਾਡਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਤੁਹਾਡਾ ਨਾਮ ਪਤਤਾਂ ਨੂੰ ਡਿੱਗਿਆਂ ਨੂੰ ਪਵਿੱਤਰ ਕਰਨ ਵਾਲਾ
ਬਖਸ਼ੋ ਖਤਾ ਸੰਤ ਮਨ ਭਾਵਨ
ਇਹ ਸੰਤਾਂ ਦੇ ਮਨਾਂ ਨੂੰ ਭਾਉਣ ਵਾਲੇ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਬਖਸ਼ ਲਓ ਮਹਾਰਾਜ ਦਇਆ ਕਰੋ ਮੇਰੇ ਕੋਲੋਂ ਗੁਨਾਹ ਹੋਇਆ ਮੈਂ ਤੁਹਾਡੇ ਬਚਨਾਂ ਦੀ ਅਵੱਗਿਆ ਕੀਤੀ ਹੈ ਤੁਹਾਡੀ ਅਵੱਗਿਆ ਕੀਤੀ ਹੈ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਲਓ
ਕਮਲ ਬਦਨ ਤੇ ਬਿਗਸੇ ਸੁਣ ਕੇ
ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣ ਕੇ ਬੜੇ ਪ੍ਰਸੰਨ ਹੋਏ
ਬੋਲੇ ਬਚਨ ਦਾਸ ਨਿਜ ਗੁਣ ਕੈ
ਭਾਈ ਮਰਦਾਨਾ ਜੀ ਨੂੰ ਆਪਣਾ ਦਾਸ ਜਾਣ ਕੇ ਸਤਿਗੁਰੂ ਜੀ ਬੋਲੇ
ਤੁਝ ਪਰ ਖੁਸ਼ੀ ਸਦੀਵ ਹਮਾਰੀ
ਆਖਿਆ ਮਰਦਾਨਿਆ ਤੇਰੇ ਤੇ ਸਦਾ ਹੀ ਸਾਡੀਆਂ ਖੁਸ਼ੀਆਂ ਨੇ ਤੇਰੇ ਤੇ ਅਸੀਂ ਸਦਾ ਹੀ ਪ੍ਰਸੰਨ ਹਾਂ
ਬਚਨ ਸੁਨੰਤ ਪ੍ਰਸਿੱਧ ਹੈ ਭਾਰੀ
ਤੇਰੇ ਬਚਨ ਸੁਣ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੂੰ ਬਚਨ ਸੁਣਾਉਣਾ ਤੇ ਸਾਨੂੰ ਬੜੀ ਪ੍ਰਸੰਨਤਾ ਹੁੰਦੀ ਹੈ
ਹਰ ਖਤ ਰਹੀਏ ਸੰਗ ਹਮਾਰੇ
ਤੂੰ ਖੇੜੇ ਨਾਲ ਰਿਹਾ ਕਰ ਮਰਦਾਨਿਆ ਸਾਡੇ ਨਾਲ ਸਦਾ ਖੇਡਦਾ ਰਿਹਾ ਕਰ
ਕਹੇ ਜੇ ਬਚਨ ਹੈ ਕਰੋ ਵਿਚਾਰੇ
ਆ ਜਿਹੜੇ ਤੂੰ ਬੋਲ ਬੋਲਦਾ ਮੈਂ ਵਿਚਾਰ ਨਹੀਂ ਕਰਦਾ ਸਤਿਗੁਰੂ ਜੀ ਕਹਿੰਦੇ ਜਿਹੜੇ ਤੂੰ ਬੋਲ ਬੋਲ ਦਿੰਦਾ ਨਾ ਗੁੱਸੇ ਵਿੱਚ ਆ ਕੇ ਖਿਜ ਕੇ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੀ ਕਦੇ ਵਿਚਾਰ ਨਹੀਂ ਕੀਤੀ
ਇਸ ਪ੍ਰਕਾਰ ਕੇ ਹਾਸ ਬਿਲਾਸਾ
ਇਹ ਤਾਂ ਸਤਿਗੁਰੂ ਜੀ ਆਸ ਬਿਲਾਸ ਕਰਦਿਆਂ ਜਾ ਰਹੇ ਹਨ
ਕਰਤ ਜਾਤ ਗਮਨਤ ਸੁਖ ਰਾਸਾ
ਹਰੇਕ ਜੀਵਾਂ ਨੂੰ ਤਾਰਦਿਆਂ ਟੁਰਦੇ ਜਾ ਰਹੇ ਹਨ
ਚਲਤੇ ਉਹ ਕੇਤੇ ਦਿਵਸ ਬਿਤਾਏ
ਇਹ ਤਾਂ ਚਲਦਿਆਂ ਚਲਦਿਆਂ ਕੁਝ ਦਿਨ ਬੀਤ ਗਏ
ਮਗ ਮਹਿਪੁਰ ਨਾ ਗ੍ਰਾਮ ਕੋ ਆਏ
ਜੰਗਲ ਹੀ ਜੰਗਲ ਹੈ ਉਜਾੜ ਹੀ ਉਜਾੜ ਹੈ ਨਾ ਕੋਈ ਨਗਰ ਆਇਆ ਨੇੜੇ ਤੇੜੇ ਨਾ ਕੋਈ ਪਿੰਡ ਨਾ ਕੋਈ ਸ਼ਹਿਰ ਆਇਆ
ਚਹੁ ਦਿਸ਼ ਹੁਤੀ ਉਜਾੜ ਬੇਸਾਲਾ
ਚਾਰੇ ਪਾਸੇ ਉਜਾੜ ਹੀ ਉਜਾੜ ਦਿਸਦਾ ਹੈ
ਮਰਦਾਨਾ ਬੋਲਿਓ ਤੇ ਕਾਲਾ
ਭਾਈ ਸਾਹਿਬ ਭਾਈ ਮਰਦਾਨਾ ਜੀ ਉਸ ਵੇਲੇ ਬੋਲੇ ਕਹਿਣ ਲੱਗੇ
ਇਸ ਦਿਨ ਬੀਤੇ ਉਜਾੜ ਮਝਾਰੀ
ਮਹਾਰਾਜ ਰਾਤ ਦਿਨ ਉਜਾੜ ਚ ਟੁਰੇ ਫਿਰਦੇ ਆ ਕਈ ਦਿਨਾਂ ਤੋਂ ਰਾਤ ਦਿਨ ਜੰਗਲ ਚ ਟੁਰੇ ਫਿਰਦੇ ਹਾਂ
ਆਵੇ ਨਗਰ ਕੇ ਨਹੀਂ ਅਗਾਰੀ
ਮਹਾਰਾਜ ਦੁਨੀਆਂ ਖਤਮ ਤਾਂ ਨਹੀਂ ਹੋ ਗਈ ਅੱਗੇ ਕੋਈ ਆਵੇਗਾ ਨਗਰ ਸ਼ਹਿਰ ਮਾੜਾ ਮੋਟਾ ਕੇ ਨਹੀਂ ਏਦਾਂ ਭਾਈ ਮਰਦਾਨੇ ਨੂੰ ਜਦੋਂ ਭੁੱਖ ਲੱਗਦੀ ਇਹਦਾ ਮਤਲਬ ਹੁੰਦਾ ਸੀ ਵੀ ਕੋਈ ਨਾ ਕੋਈ ਖੇਡ ਵਰਤਣੀ ਹੈ ਸਤਿਗੁਰਾਂ ਨੇ ਹੀ ਵਰਤਾਉਣੀ ਹੈ ਕਹਿਣ ਲੱਗੇ ਮਹਾਰਾਜ ਜੀ ਦਾ ਰਾਤ ਦਿਨ ਹੋ ਗਏ ਕਈ ਦਿਨ ਹੋ ਗਏ ਜੰਗਲਾਂ ਉਜਾੜਾਂ ਚ ਟੁਰੇ ਫਿਰਦੇ ਆ ਮੈਨੂੰ ਤਾਂ ਇਉਂ ਜਾਪਦਾ ਵੀ ਅੱਗੇ ਦੁਨੀਆ ਹੀ ਖਤਮ ਹੋ ਗਈ ਹੋਵੇ ਜਿੱਥੇ ਟੁਰੇ ਜਾਂਦੇ ਆ ਜੇ ਜਾਂ ਫਿਰ ਕੋਈ ਨਗਰ ਆਵੇਗਾ ਅੱਗੇ ਸਤਿਗੁਰੂ ਜੀ
ਕਿਤੇ ਦਿਵਸ ਗਮਨੇ ਮਗ ਮਾਹੀ
ਕਈ ਦਿਨ ਹੋ ਗਏ ਮਹਾਰਾਜ ਰਸਤੇ ਚ ਟੁਰੇ ਜਾਂਦੇ ਆ
ਗ੍ਰਾਮ ਨਗਰ ਕੋ ਆਵਾ ਨਾਹੀ
ਨਾ ਕੋਈ ਪਿੰਡ ਆਇਆ ਨਾ ਕੋਈ ਸ਼ਹਿਰ ਆਇਆ
ਜਾਵੋ ਚੱਲੇ ਉਜਾੜ ਮਹਾਨਾ
ਉਜਾੜ ਚ ਲਈ ਜਾਂਦੇ ਹੋ ਰਾਤ ਸਤਿਗੁਰੂ ਜੀ ਰਾਤ ਦਿਨ
ਬਿਨਾਂ ਪ੍ਰਯੋਜਨ ਜਾਏ ਨਾ ਜਾਣਾ
ਮਹਾਰਾਜ ਬਿਨਾਂ ਪ੍ਰਯੋਜਨ ਤੋਂ ਤੁਰੇ ਜਾਈਏ ਰਾਤ ਦਿਨ ਜੰਗਲ ਚ ਉਹਦਾ ਕੀ ਫਾਇਦਾ ਚਲੋ ਕੋਈ ਆਪ ਜੀ ਕਿਹਾ ਸੀ ਵੀ ਸੈਲ ਕਰਨੀ ਹੈ ਸੈਲ ਤਾਂ ਮਹਾਰਾਜ ਨਗਰਾਂ ਸ਼ਹਿਰਾਂ ਦੀ ਹੁੰਦੀ ਹੈ ਤੇ ਇੱਥੇ ਜੰਗਲਾਂ ਦੇ ਵਿੱਚ ਕਿੰਨਾ ਕੁ ਚਿਰ ਸੈਲ ਕਰਾਂਗੇ ਮਹਾਰਾਜ ਨਾਲੇ ਭੁੱਖੇ ਪੇਟ ਕਿੰਨਾ ਕੁ ਚਿਰ ਸੈਲ ਹੋ ਸਕਦੀ ਹੈ ਆਪ ਜੀ ਕਿਰਪਾ ਕਰੋ, ਬਿਨਾਂ ਪ੍ਰਯੋਜਨ ਤੋਂ ਹੀ ਤੁਰੇ ਜਾਂਦੇ ਹਾਂ।
ਸੁਣ ਕਰ ਬਿਗਸੇ ਪੰਕਜ ਨੈਣਾ,
ਮਰਦਾਨਾ ਜੀ ਦੇ ਬਚਨ ਸੁਣ ਕੇ ਕਮਲ ਬਦਨ ਸਤਿਗੁਰੂ ਜੀ ਖਿੜ ਗਏ, ਮਹਾਰਾਜ ਜੀ ਖੁਸ਼ ਹੋਏ।
ਇਹ ਬਿਲੋਕ ਕੈ ਉਚਰੇ ਬੈਨਾ,
ਵੇਖ ਕੇ ਭਾਈ ਮਰਦਾਨੇ ਵੱਲ ਸਤਿਗੁਰੂ ਜੀ ਬੋਲੇ,
ਭਇਓ ਨਗਰ ਬੂਜਨ ਅਨੁਰਾਗੀ।
ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਕਈ ਦਿਨਾਂ ਬਾਅਦ ਪੁੱਛਿਆ ਪਿੰਡ ਬਾਰੇ, ਕਈ ਦਿਨਾਂ ਬਾਅਦ ਜਾ ਕੇ ਤੂੰ ਨਗਰ ਦੇ ਬਾਰੇ ਪੁੱਛਿਆ, ਨਰਾਗੀ ਹੋਇਆ।
ਉਧਰ ਬਿਖੈ ਬਹਰੋ ਸ਼ੁੱਧ ਲਾਗੀ,
ਲੱਗਦਾ ਢਿੱਡ ਚ ਭੁੱਖ ਲੱਗੀ ਹੋਣੀ ਆ ਤਾਂ ਹੀ ਪੁੱਛਦਾ। ਮਹਾਰਾਜ ਜੀ ਹੱਸਦੇ ਹੱਸਦੇ ਕਹਿੰਦੇ ਬੜੇ ਦਿਨਾਂ ਬਾਅਦ ਪੁੱਛਿਆ ਮਰਦਾਨਿਆਂ, ਵੀ ਪਿੰਡ ਨਹੀਂ ਆਇਆ ਕੋਈ, ਤੇ ਅੱਜ ਜੇ ਪੁੱਛਿਆ ਇਹਦਾ ਮਤਲਬ ਇਹ ਹੈ, ਸਪਸ਼ਟ ਹੈ ਕਿ ਮਰਦਾਨਿਆਂ ਢਿੱਡ ਚ ਭੁੱਖ ਲੱਗੀ ਹੋਵੇਗੀ।
ਮਰਦਾਨੇ ਤਬ ਵਾਕੀ ਉਚਾਰੇ,
ਸੁਣ ਕੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਬੋਲੇ,
ਹੈ ਤੋ ਸਹੀ ਸੋ ਕੌਣ ਨਿਵਾਰੇ।
ਮਹਾਰਾਜ ਗੱਲ ਤਾਂ ਸਹੀ ਆ ਵੀ ਭੁੱਖ ਲੱਗੀ ਆ, ਪਰ ਦੂਰ ਕੌਣ ਕਰੇ।
ਛੁਦਾ ਲੱਗੀ ਕਿਆ ਅਸਨ ਤਿਆਰੀ,
ਜੇ ਮੈਂ ਕਵਾਂ ਭੁੱਖ ਲੱਗੀ ਆ, ਇੱਥੇ ਕਿਹੜਾ ਮਹਾਰਾਜ ਜੀ ਕਿਸੇ ਨੇ ਪ੍ਰਸ਼ਾਦਾ ਤਿਆਰ ਕਰਕੇ ਦੇ ਦੇਣਾ।
ਰਾਖਿਓ ਹੈ ਕਿਨ ਆਨ ਅਗਾਰੀ,
ਕਿਹੜਾ ਮਹਾਰਾਜ ਕਿਸੇ ਨੇ ਥਾਲ ਪਰੋਸ ਕੇ ਇੱਥੇ ਅੱਗੇ ਰੱਖ ਦੇਣਾ ਜੇ ਮੈਂ ਕਵਾਂਗਾ ਭੁੱਖ ਲੱਗੀ ਹੈ। ਮਹਾਰਾਜ ਇੱਥੇ ਖਿਜੇ ਹੋਏ ਭਾਈ ਮਰਦਾਨਾ ਜੀ, ਮਹਾਰਾਜ ਜੀ ਜੇ ਮੈਂ ਕਹਿ ਵੀ ਦਿਆਂ ਵੀ ਢਿੱਡ 'ਚ ਭੁੱਖ ਲੱਗੀ ਹੈ, ਤੇ ਇੱਥੇ ਕਿਹੜਾ ਕਿਸੇ ਨੇ ਥਾਲ 'ਚ ਪੂੜੀਆਂ ਪਾ ਕੇ ਮੈਨੂੰ ਰੱਖ ਦੇਣੀਆਂ ਨੇ।
ਹਮ ਵਿਚਰਤ ਜਹਿ ਵੱਡ ਉਦਿਆਨਾ,
ਕਿਉਂਕਿ ਇਹ ਜੰਗਲ ਹੈ ਮਹਾਰਾਜ, ਇਸ ਭਾਰੀ ਗਹਿਬਰ ਜੰਗਲ ਦੇ ਵਿੱਚ ਆਪਾਂ ਫਿਰ ਰਹੇ ਹਾਂ।
ਮ੍ਰਿਤੂ ਹੋਏ ਕਬ ਹੀ ਮਮ ਪ੍ਰਾਨਾ,
ਮੈਨੂੰ ਇਉਂ ਜਾਪਦਾ ਵੀ ਕਿਤੇ ਨਾ ਕਿਤੇ ਇਸੇ ਤਰ੍ਹਾਂ ਜੰਗਲ 'ਚ ਭੁੱਖ ਨਾਲ ਮੇਰੇ ਪ੍ਰਾਣ ਨਿਕਲ ਜਾਣੇ ਹੈ ਤੇ ਮੇਰੀ ਮੌਤ ਹੋ ਜਾਣੀ ਆ ਭੁੱਖ ਨਾਲ।
ਕਹੂ ਕਹੂ ਆਵਤ ਕਰ ਮਾਹੀ,
ਕਿਤੇ ਕਿਤੇ ਮਸਾਂ ਜਾ ਕੇ ਭੋਜਨ ਹੱਥ ਲੱਗਦਾ,
ਬਿਨਾ ਆਹਾਰ ਜੀਵਨਾ ਨਾਹੀ।
ਮਹਾਰਾਜ ਭੋਜਨ ਤੋਂ ਬਿਨਾ ਜੀਵਨਾ ਨਹੀਂ ਹੋ ਸਕਦਾ, ਅੰਨ ਤੋਂ ਬਿਨਾ ਜੀਵਨਾ ਨਹੀਂ ਹੋ ਸਕਦਾ।
ਹੋ ਜਾਣੈ ਕਿਉਂ ਹੋਵੇ ਨਿਰਬਾਹੂ,
ਕਿਵੇਂ ਜਾਣੀਏ ਤੇ ਕਿਵੇਂ ਨਿਰਬਾਹ ਹੋਵੇਗਾ। ਮੈਨੂੰ ਤਾਂ ਇਉਂ ਜਾਪਦਾ ਇਸੇ ਤਰ੍ਹਾਂ ਹੀ ਕਿਤੇ ਮੇਰੀ ਭੁੱਖ ਨਾਲ ਜਿੰਦ ਨਿਕਲ ਜਾਏਗੀ, ਪ੍ਰਾਣ ਨਿਕਲ ਜਾਣਗੇ।
ਬਿਨ ਆਹਾਰ ਮੈਂ ਸੰਗ ਫਿਰਾ ਹੂੰ,
ਮਹਾਰਾਜ ਬਿਨਾਂ ਭੋਜਨ ਤੋਂ ਮੈਂ ਕਿਵੇਂ ਤੁਹਾਡੇ ਨਾਲ ਫਿਰਾ।
ਤੁਮਕੋ ਛੁਦਾ ਪਿਪਾਸਾ ਨਾਹੀ,
ਮਹਾਰਾਜ ਤੁਹਾਨੂੰ ਤੇ ਨਾ ਭੁੱਖ ਲੱਗਦੀ ਹੈ ਤੇ ਨਾ ਹੀ ਪਿਆਸ ਲੱਗਦੀ ਹੈ।
ਰਹੋ ਆਨੰਦ ਸਦਾ ਮਨ ਮਾਹੀ,
ਮਹਾਰਾਜ ਜੀ ਤੁਸੀਂ ਤਾਂ ਸਦਾ ਹੀ ਆਨੰਦ 'ਚ ਰਹਿੰਦੇ ਹੋ, ਤੁਹਾਨੂੰ ਨਾ ਭੁੱਖ ਵਿਆਪੇ ਨਾ ਪਿਆਸ ਵਿਆਪੇ, ਤੁਹਾਡੇ ਹਿਰਦੇ ਵਿੱਚ ਤਾਂ ਸਦਾ ਹੀ ਆਨੰਦ ਹੈ।
ਮੰਦ ਮੰਦ ਬਿਕਸਤ ਸ਼੍ਰੀ ਬਦਨਾ,
ਸਤਿਗੁਰੂ ਜੀ ਨਾਲੇ ਭਾਈ ਮਰਦਾਨੇ ਦੇ ਬਚਨ ਸੁਣੀ ਜਾਂਦੇ, ਨਾਲੇ ਥੋੜਾ ਥੋੜਾ ਮੁਸਕਰਾਈ ਜਾਂਦੇ ਬੁੱਲੀਆਂ ਚ।
ਕਲੀ ਕੁੰਦ ਜਿਉ ਉਜਲ ਰਦਨਾ,
ਜਦੋਂ ਮੁਸਕਰਾਉਂਦੇ ਆ ਮਹਾਰਾਜ ਜੀ ਦੇ ਮੁਖ ਮੰਡਲ ਚ ਜਿਹੜੇ ਦੰਦ ਨੇ ਚਿੱਟੇ ਰੰਗ ਦੇ, ਇਉਂ ਜਾਪਦੇ ਨੇ ਜਿਵੇਂ ਮਰਦਬਾਨ ਦੇ ਫੁੱਲ ਖਿੜੇ ਹੋਣ, ਚਿੱਟੇ ਰੰਗ ਦੇ ਮਨ ਨੂੰ ਜਿਵੇਂ ਹੀਰੇ ਚਮਕਦੇ ਹੋਣ।
ਕਹਿਤ ਭਏ ਸੁਣੀਏ ਮਰਦਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਕਹਿੰਦੇ ਮਰਦਾਨਿਆ ਸੁਣ,
ਛੁਦਾ ਸੰਗ ਜੇ ਹੋਵੇ ਹੱਥ ਪ੍ਰਾਨਾ।
ਆ ਸੁਣ ਤੈਨੂੰ ਦੱਸੀਏ ਬਚਨ, ਜੇ ਕਿਤੇ ਭੁੱਖ ਨਾਲ ਰੋਟੀ ਖਾਧੇ ਬਿਨਾਂ ਤੇਰੇ ਪ੍ਰਾਣ ਨਿਕਲ ਗਏ,
ਇਸ ਬਿਦ ਕੋ ਹਮ ਜਾਮਨ ਤੇਰੇ,
ਅਸੀਂ ਤੇਰੇ ਜਾਮਨ ਬਣਦੇ ਹਾਂ, ਤੇਰੇ ਸਾਕਸ਼ੀ ਬਣਦੇ ਹਾਂ।
ਗਏ ਪ੍ਰਾਣ ਅੰਨ ਹੈ ਤਨ ਫੇਰੇ,
ਜੇ ਕਿਤੇ ਭੁੱਖ ਨਾਲ ਤੇਰੇ ਪ੍ਰਾਣ ਨਿਕਲ ਗਏ, ਤੇਰੇ ਪ੍ਰਾਣ ਵਾਪਸ ਲੈ ਕੇ ਆਵਾਂਗੇ ਤੇਰੇ ਸਰੀਰ। ਭਾਈ ਮਰਦਾਨਿਆਂ ਤੈਨੂੰ ਭੁੱਖ ਨਾਲ ਨਹੀਂ ਮਰਨ ਦੇਣ ਲੱਗੇ, ਜੇ ਕਿਤੇ ਭੁੱਖ ਨਾਲ ਤੇਰੇ ਪ੍ਰਾਣ ਨਿਕਲ ਵੀ ਗਏ ਦੇਵਨੇਤ, ਤਾਂ ਤੇਰੇ ਪ੍ਰਾਣ ਵਾਪਸ ਤੇਰੇ ਸਰੀਰ ਵਿੱਚ ਲੈ ਕੇ ਆਵਾਂਗੇ।
ਹੁਣ ਇੱਕ ਦਿਨ ਮਰਨਾ ਹੈ ਸਾਚੋ,
ਬਾਕੀ ਮਰਨਾ ਤਾਂ ਇੱਕ ਦਿਨ ਹੈ ਹੀ, ਇਹ ਤਾਂ ਸੱਚ ਹੈ, ਮੌਤ ਤਾਂ ਮਰਦਾਨਿਆ ਇੱਕ ਦਿਨ ਆਉਣੀ ਆਉਣੀ ਹੈ।
ਜਿਉਂ ਜਲ ਬਿਖੈ ਹੋਏ ਘਟ ਕਾਚੋ,
ਜਿਵੇਂ ਪਾਣੀ ਦੇ ਵਿੱਚ ਕੋਈ ਘੜਾ ਕੱਚਾ ਜਿਹੜਾ ਉਹ ਗਲਦਾ ਹੀ ਗਲਦਾ ਨਾ, ਉਹ ਖਤਮ ਹੁੰਦਾ ਹੀ ਹੁੰਦਾ, ਇਉਂ ਇਹ ਸਰੀਰ ਨੇ ਇੱਕ ਦਿਨ ਬਿਨਸਣਾ ਹੀ ਬਿਨਸਣਾ ਹੈ।
ਦ੍ਰਿਸ਼ਟ ਮਾਨ ਜੋ ਸਕਲ ਪਸਾਰਾ,
ਆ ਜਿੰਨਾ ਵੀ ਦ੍ਰਿਸ਼ਟ ਮਾਨ ਪਸਾਰਾ ਹੈ,
ਇਹ ਜਾਨੋ ਹੈ ਕਾਲ ਆਹਾਰਾ,
ਇਹ ਸਾਰਾ ਕਾਲ ਦਾ ਆਹਾਰ ਹੈ, ਇਹ ਸਾਰੇ ਪਸਾਰੇ ਨੂੰ ਕਾਲ ਨੇ ਭੱਖ ਜਾਣਾ।
ਅਬ ਤੂੰ ਹਿਰਦੇ ਉਧਰ ਨਾਹੀ,
ਹੁਣ ਤੂੰ ਆਪਣੇ ਹਿਰਦੇ ਚ ਉਧਰ ਨਾ, ਹੁਣ ਜ਼ਿਆਦਾ ਕਾਲਾ ਨਾ ਪੈ।
ਚਹੋ ਜੇ ਅਚਹੋ ਚਲੋ ਪੁਰ ਮਾਹੀ,
ਤੇ ਜੋ ਤੇਰੀ ਇੱਛਾ ਹੈ ਨਾ ਭੋਜਨ ਛਕਣ ਦੀ, ਬਾਸਾ ਨਗਰ ਨੇੜੇ ਆਉਣ ਲੱਗਾ, ਉੱਥੇ ਜੋ ਤੇਰੀ ਚਾਹਨਾ ਹੋਵੇ ਛਕ ਲਵੇ।
ਨਹੀਂ ਦੂਰ ਅਬ ਆਏ ਨਜੀਕਾ,
ਬਹੁਤਾ ਦੂਰ ਨਹੀਂ ਰਿਹਾ ਨਗਰ, ਬਿਲਕੁਲ ਨੇੜੇ ਹੈ।
ਅਸ ਕਹਿ ਤੂਸ਼ਣ ਭੇ ਜਗ ਟੀਕਾ,
ਇਦਾਂ ਕਹਿ ਕੇ ਜਗਤ ਦੇ ਟੀਕਾ ਸ਼੍ਰੋਮਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਕਰ ਗਏ।
ਮੰਦ ਮੰਦ ਗਮਨ ਹੈ ਗੁਰ ਪੂਰਾ,
ਸਹਿਜੇ ਸਹਿਜੇ ਪੂਰਨ ਸਤਿਗੁਰੂ ਗਰੀਬ ਨਿਵਾਸ ਜੀ ਟੁਰੇ ਜਾਂਦੇ ਹਨ।
ਜਿਹ ਕੋ ਦਰਸ਼ਨ ਸੋਹਤ ਰੂਰਾ,
ਜਿਹਦੇ ਸੋਹਣੇ ਦਰਸ਼ਨ ਸੁੰਦਰ ਦਰਸ਼ਨ ਸੋਭਦੇ ਹਨ।
ਦੋਹਰਾ ਟਿਕਟ ਨਗਰ ਆਵਾ ਤਬੈ ਬਹੁ ਸੁੰਦਰ ਦੁਤਵੰਤ।
ਚਲਦਿਆਂ ਚਲਦਿਆਂ ਕਹਿੰਦੇ ਅੱਗੇ ਨਗਰ ਆਇਆ ਬੜਾ ਸੋਹਣਾ, ਇਉਂ ਜਾਪਦਾ ਜਿਵੇਂ ਕੋਈ ਸਵਰਗੀ ਹੋਵੇ ਧਰਤੀ। ਬੜਾ ਸੁੰਦਰ ਨਗਰ ਹੈ, ਬੜੀ ਸੋਹਣੀ ਦੁਤੀ ਉਸ ਨਗਰ ਦੀ ਨਜ਼ਰ ਆਉਂਦੀ ਆ ਦੂਰੋਂ।
ਦੇਖ ਜਿਸੇ ਅਮਰਾਵਤੀ ਨੀਚੇ ਨੈਣ ਕਰੰਤ।
ਇੰਨਾ ਸੋਹਣਾ ਨਗਰ ਹੈ ਕਿ ਇੰਦਰਪੁਰੀ ਵੀ ਸ਼ਰਮਿੰਦਾ ਹੋ ਜੇ ਉਸ ਨਗਰ ਦੀ ਦੁਤੀ ਨੂੰ ਵੇਖ ਕੇ। ਇਤਨੀ ਸੁੰਦਰ ਨਗਰੀ ਆਈ ਹੈ ਕਿ ਇੰਦਰਪੁਰੀ ਵੀ ਲਜਾਏ ਮਾਨ ਹੋ ਜਾਵੇ।
ਜੋ ਪਈ ਚਾਹੋ ਦਿਸ ਜਿਸ ਕੇ ਉਪਬਨ ਸੋ ਹੈ।
ਇਸ ਨਗਰ ਦੀ ਸੁੰਦਰਤਾ ਸੁਣੋ, ਕਹਿੰਦੇ ਇਸ ਨਗਰ ਦੇ ਚਾਰੇ ਪਾਸੇ ਬੜੇ ਸੋਹਣੇ ਬਾਗ ਲੱਗੇ ਹੋਏ, ਫੁੱਲਾਂ ਦੇ ਬਗੀਚੇ ਲੱਗੇ ਨਜ਼ਰ ਆਉਂਦੇ ਹਨ।
ਕੁਸਮ ਬਾਟਿਕਾ ਮਹ ਬਹੁ ਮਨ ਮੋਹ ਹੈ,
ਫੁੱਲਾਂ ਦੀਆਂ ਬਗੀਚੀਆਂ ਰੰਗ ਰੰਗ ਦੇ ਫੁੱਲ ਖਿੜੇ ਹੋਏ, ਜਿਹੜਾ ਵੇਖਦਾ ਉਹਦਾ ਮਨ ਮੋਹਿਆ ਜਾਂਦਾ ਹੈ।
ਕੰਚਨ ਕੋ ਗੜ ਵੱਡੋ ਬਿਰਾਜੈ,
ਜਿਹੜਾ ਇਹਦੇ ਚ ਕਿਲਾ ਬਣਿਆ ਉਹਨੂੰ ਸੋਨਾ ਲੱਗਾ ਹੋਇਆ, ਸੋਨੇ ਦੇ ਨਾਲ ਕਹਿੰਦੇ ਉਹਦੇ ਤੇ ਲੇਪ ਕੀਤਾ ਹੋਇਆ, ਐਸਾ ਸੁੰਦਰ ਕਿਲਾ ਹੈ।
ਨਾਨਾ ਰੰਗ ਜਰੇ ਨਗ ਛਾਜੈ,
ਫਿਰ ਉਹਦੇ ਚ ਕਈ ਰੰਗਾਂ ਦੇ ਤਾਂ ਨਾਗੀ ਜੜੇ ਹੋਏ ਨੇ।
ਉੱਚੀ ਅਟਾ ਕਲਸ ਮਨ ਭਾਵਨ,
ਉਹਦੀਆਂ ਅਟਾਰੀਆਂ ਬੜੀਆਂ ਬੜੀਆਂ ਉੱਚੀਆਂ ਨੇ, ਤੇ ਉੱਤੇ ਜਿਹੜੇ ਕਲਸ਼ ਲੱਗੇ ਨੇ ਉਹਨਾਂ ਤੇ ਵੀ ਸੋਨਾ ਲੱਗਾ ਹੋਇਆ।
ਦਰ ਪਰ ਤੋਰਣ ਬਦੀ ਸੁਹਾਵਨ,
ਔਰ ਦਰਵਾਜਿਆਂ ਦੇ ਉੱਤੇ ਬੜੇ ਬੜੇ ਸੋਹਣੇ ਫੁੱਲ ਜਿਹੜੇ ਨੇ ਉਹ ਬੱਧੇ ਹੋਏ ਨੇ, ਸੋਨੇ ਦੇ ਫੁੱਲ ਜਿਹੜੇ ਨੇ ਹਾਰ ਬਣਾ ਕੇ ਬੱਧੇ ਹੋਏ ਨੇ।
ਚੰਦਨ ਕੇ ਕਪਾਟ ਵੱਡ ਸ਼ੋਭਾ,
ਔਰ ਜਿਹੜੇ ਦਰਵਾਜੇ ਨੇ ਉਹ ਚੰਦਨ ਦੀ ਲੱਕੜ ਦੇ ਲੱਗੇ ਹੋਏ ਬੜੇ ਸੁੰਦਰ ਹਨ।
ਜਿਨ ਕੋ ਪਿਖ ਦੇਵਨ ਮਨ ਲੋਭਾ,
ਐਸਾ ਸੁੰਦਰ ਨਗਰ ਹੈ ਕਿ ਜਿਸ ਨੂੰ ਵੇਖ ਕੇ ਦੇਵਤਿਆਂ ਦਾ ਮਨ ਵੀ ਲੁਭਾਏ ਮਾਨ ਹੋ ਜੇ ਵੀ ਇਸ ਨਗਰ ਚ ਅਸੀਂ ਆ ਕੇ ਰਹੀਏ, ਸਵਰਗ ਨੂੰ ਛੱਡ ਕੇ ਇਸ ਨਗਰ ਵਿੱਚ ਆ ਕੇ ਰਹੀਏ, ਐਸਾ ਸੁੰਦਰ ਨਗਰ ਹੈ।
ਜਗਮਗ ਚਮਤਕਾਰ ਛਬ ਪਾਈ,
ਜਗਮਗ ਜਗਮਗ ਕਰਦਾ ਨਗਰ, ਉਹਦੇ ਚ ਚਮਤਕਾਰ ਨਜ਼ਰ ਆਉਂਦੇ ਹਨ।
ਮਨੋ ਚੜੇ ਬਹੁਤੇ ਦਿਨ ਰਾਈ,
ਕਹਿੰਦੇ ਉਹ ਚਮਕਦਾ ਹੈ ਨਗਰ ਮਾਨੋ ਉਹਦੇ ਚ ਕਈ ਸੂਰਜ ਚੜੇ ਹੋਣ, ਕਿਉਂਕਿ ਸੋਨਾ ਚਮਕਦਾ ਸੂਰਜ ਦੀਆਂ ਕਿਰਨਾਂ ਨਾਲ, ਤੇ ਜਦੋਂ ਚਮਕਦਾ ਉਹਦੇ ਵਿੱਚੋਂ ਇਉਂ ਜਾਪਦਾ ਜਿਵੇਂ ਹੋਰ ਕਈ ਸੂਰਜ ਚੜੇ ਹੋਣ।
ਪਹੁੰਚੇ ਜਬ ਤੇ ਨਗਰ ਸਮੀਪਾ,
ਜਦੋਂ ਚੱਲ ਕੇ ਸਤਿਗੁਰੂ ਜੀ ਉਸ ਨਗਰ ਦੇ ਨੇੜੇ ਆਏ,
ਬੈਠੇ ਸ਼੍ਰੀ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਤੋਂ ਬਾਹਰ ਬੈਠੇ ਹਨ।
ਮਰਦਾਨੇ ਸੋ ਬਚਨ ਉਚਾਰਾ,
ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਬੋਲੇ ਕਹਿਣ ਲੱਗੇ,
ਚਾਹੋ ਨਗਰ ਅਬਲੇ ਹੋ ਨਿਹਾਰਾ,
ਅੱਜ ਆਪ ਆਖਿਆ ਸਤਿਗੁਰਾਂ ਜਾ ਮਰਦਾਨਿਆਂ ਨਗਰ ਚ ਜਾ ਕੇ ਭੋਜਨ ਲੈ ਲੈ।
ਪੂਜਤ ਥੋ ਮਗ ਮਹਿ ਬਹੁ ਬਾਰੀ,
ਰਸਤੇ ਚ ਪੁੱਛਦਾ ਸੀ ਮਹਾਰਾਜ ਕੋਈ ਪਿੰਡ ਨਹੀਂ ਆਉਣਾ, ਕੋਈ ਸ਼ਹਿਰ ਨਹੀਂ ਆਉਣਾ, ਜਾ ਆ ਗਿਆ ਸ਼ਹਿਰ, ਜਾ ਕੇ ਨਗਰ ਵਿੱਚ ਪ੍ਰਸ਼ਾਦਾ ਛਕ ਲੈ।
ਹਾਏ ਅਸਨ ਕਰ ਛੁਦਾ ਨਿਵਾਰੀ,
ਔਰ ਭੋਜਨ ਛਕ ਕੇ ਆਪਣੀ ਭੁੱਖ ਨਿਰਵਿਰਤ ਕਰ ਲੈ।
ਸ਼੍ਰੀ ਪ੍ਰਭ ਗੰਠਣ ਪਟ ਇੱਕ ਦਾਮੂ,
ਮਹਾਰਾਜ ਜੀ ਇੱਥੇ ਕਿਹੜਾ ਮੇਰਾ ਸੰਬੰਧੀ ਬੈਠਾ ਅੱਗੋਂ ਬੋਲੇ ਭਾਈ ਮਰਦਾਨਾ, ਮਹਾਰਾਜ ਕਿਹੜਾ ਕੋਈ ਅੰਦਰ ਰਿਸ਼ਤੇਦਾਰ ਹੋਣਾ ਜਿਹਨੇ ਪ੍ਰਸ਼ਾਦਾ ਛਕਾ ਦੇਣਾ, ਜੇਬ ਚ ਤਾਂ ਪੱਲੇ ਚ ਕੌਡੀ ਨਹੀਂ ਹੈ ਜੇਬ, ਮਹਾਰਾਜ ਜੀ ਪ੍ਰਸ਼ਾਦਾ ਕਾਹਦਾ ਛੱਕ ਕੇ ਆਵਾਂ।
ਬਿਨਾ ਮੋਲ ਖਾਵੋ ਕਹਿ ਧਾਮੂ,
ਬਿਨਾ ਮੋਲ ਤੋਂ ਮਹਾਰਾਜ ਕਿਹਦੇ ਘਰ ਜਾ ਕੇ ਭੋਜਨ ਛਕਾਂਗਾ।
ਨਹੀਂ ਕਹੂੰ ਇੱਕ ਇਹ ਥਾਨ ਚਿਨਾਰੀ,
ਮੇਰੀ ਕਿਹੜਾ ਇੱਥੇ ਕਿਸੇ ਨਾਲ ਜਾਣ ਪਛਾਣ ਹੈ ਮਹਾਰਾਜ ਜੀ, ਜਾਂ ਕੋਈ ਇੱਥੇ ਰਿਸ਼ਤੇਦਾਰ ਹੋਵੇਗਾ।
ਉਧਰ ਛੁਦਾ ਵਿਆਪੀ ਮੁਝ ਭਾਰੀ,
ਮਹਾਰਾਜ ਭੁੱਖ ਬੜੀ ਡਾਢੀ ਲੱਗੀ ਹੋਈ ਹੈ।
ਬਿਗ ਸਬਦਨ ਤੇ ਬਚਨ ਬਖਾਨਾ,
ਮਹਾਰਾਜ ਜੀ ਹੱਸ ਕੇ ਬੋਲੇ,
ਸਗਰੋ ਨਗਰ ਦਿਓ ਮਰਦਾਨਾ,
ਮਰਦਾਨਿਆ ਇਹ ਸਾਰਾ ਸ਼ਹਿਰ ਤੈਨੂੰ ਦਿੱਤਾ, ਤੂੰ ਇਹਦਾ ਮਾਲਕ, ਜਿੱਥੇ ਜਾ ਕੇ ਜੋ ਛਕਣਾ ਛਕ, ਕੋਈ ਨੀ ਰੋਕਦਾ ਤੈਨੂੰ। ਪਾਤਸ਼ਾਹ ਕਹਿੰਦੇ ਸਾਰਾ ਨਗਰ ਹੀ ਤੈਨੂੰ ਦਿੱਤਾ ਮਰਦਾਨਿਆ, ਤੂੰ ਕੌਡੀ ਮੰਗਦਾ, ਇਹ ਨਗਰ ਹੀ ਸਾਰਾ ਤੇਰਾ, ਵੇਖ ਸੋਨੇ ਦੀ ਨਗਰੀ। ਇਹ ਹੁਣ ਹੈ ਹੀ ਤੇਰੀ, ਜਾ ਕੇ ਜੋ ਇੱਛਾ ਹੈ ਛਕ ਲੈ।
ਜਹ ਸੁੰਦਰ ਭੋਜਨ ਕੋ ਪਾਵੋ,
ਇੱਥੇ ਤੈਨੂੰ ਖਾਣ ਨੂੰ ਕਈ ਪ੍ਰਕਾਰ ਦੇ ਸੁੰਦਰ ਪਕਵਾਨ ਭੋਜਨ ਪ੍ਰਾਪਤ ਹੋਣਗੇ।
ਜੋ ਕੁਛ ਚਾਹੋ ਤਹ ਤੇ ਲੈ ਖਾਵੋ,
ਜੋ ਕੁਛ ਚਾਹਵੇ ਉਹ ਲੈ ਕੇ ਜਿੱਥੋਂ ਮਰਜ਼ੀ ਖਾ ਲਈ, ਕੋਈ ਤੈਨੂੰ ਪੈਸੇ ਨਹੀਂ ਪੁੱਛਦਾ।
ਹੇ ਪ੍ਰਭ ਪੁਰ ਮੈਂ ਮੁਝ ਗਹਿਵਾਵੋ,
ਮਹਾਰਾਜ ਜੀ ਕਿਤੇ ਜੁਗਤ ਤਾਂ ਨਹੀਂ ਲੜਾਉਂਦੇ, ਕੋਈ ਮੈਨੂੰ ਫਿਰ ਫੜਾਉਣਾ ਹੋਵੇ ਪਿੰਡ ਚ। ਮਹਾਰਾਜ ਸੱਚੇ ਪਾਤਸ਼ਾਹ ਵੀ ਕਿਸੇ ਦੇ ਕਾਬੂ ਕਰਾ ਕੇ ਮੁੜ ਕੇ ਫਿਰ ਆਓਗੇ ਬਚਾਉਣ, ਉਹਨੂੰ ਮੁਕਤ ਕਰਨ ਵਾਸਤੇ? ਮਹਾਰਾਜ ਜੀ ਕਿਸੇ ਨੂੰ ਫੜਾਉਣ ਦੀ ਸਲਾਹ ਤਾਂ ਨਹੀਂ ਮੈਨੂੰ? ਜੇ ਇੱਦਾਂ ਦੀ ਗੱਲਬਾਤ ਆ ਤਾਂ ਹੁਣੇ ਦੱਸ ਦਿਓ, ਮੈਂ ਇੱਥੇ ਹੀ ਬੈਠਾ ਠੀਕ ਹਾਂ, ਕੋਈ ਨਹੀਂ ਦੋ ਦਿਨ ਹੋਰ ਭੁੱਖ ਨਾਲ ਕੱਟ ਲਾਂਗਾ ਮਹਾਰਾਜ। ਪਰ ਜੇ ਕੋਈ ਉੱਥੇ ਅੰਦਰ ਜਾ ਕੇ ਕਿਸੇ ਨੇ ਫੜਨਾ ਮੈਨੂੰ ਜਾਂ ਤੁਸੀਂ ਫੜਾਉਣਾ ਚਾਹੁੰਦੇ ਹੋ ਤੇ ਪਹਿਲਾਂ ਹੀ ਕਿਰਪਾ ਕਰਕੇ ਦੱਸ ਦਿਓ।
ਨਰ ਨਿਕਟ ਤੇ ਮਾਰ ਕਰਾਵੋ,
ਮਹਾਰਾਜ ਕਿਤੇ ਮੈਂ ਜਿਹੜੀਆਂ ਗੱਲਾਂ ਤੁਹਾਨੂੰ ਕਹੀਆਂ ਸਨ ਕੁਝ ਦਿਨ ਪਹਿਲਾਂ, ਕਿਤੇ ਉਹਦਾ ਬਦਲਾ ਤਾਂ ਨਹੀਂ ਲੈਣਾ ਮਹਾਰਾਜ ਜੀ? ਵੀ ਪਿੰਡ 'ਚ ਭੇਜ ਕੇ ਲੋਕਾਂ ਕੋਲੋਂ ਡਾਂਗਾਂ ਪਵਾਣੀਆਂ ਹੋਣ। ਮਹਾਰਾਜ ਜੀ ਮਾਫ਼ੀ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਪਹਿਲੋਂ ਮੈਂ ਪਹਿਲਾਂ ਵੀ ਮਾਫ਼ੀ ਮੰਗੀ, ਹੁਣ ਫਿਰ ਮੰਗ ਲੈਣਾ। ਭਾਈ ਮਰਦਾਨਾ ਜੀ ਆਸ ਰਸ ਵਿੱਚ, ਕਿਉਂਕਿ ਸਾਹਿਬ ਜੀ ਆਸ ਰਸ ਕਰ ਲੈਂਦੇ ਮਰਦਾਨੇ ਨਾਲ। ਹਾਂਜੀ,
ਦਸ ਕਰ ਲੱਖ ਕਰ ਕੈਦ ਮਝਾਰਾ,
ਮਹਾਰਾਜ ਜੀ ਕਿਤੇ ਚੋਰ ਸਮਝ ਕੇ ਮੈਨੂੰ ਇਹ ਕੈਦ ਚ ਸੁੱਟ ਦੇਣ।
ਬਾਂਧ ਲਹੇ ਭਲ ਖਾਓ ਆਹਾਰਾ,
ਬੰਨ ਕੇ ਕੈਦ ਚ ਸੁੱਟ ਦੇਣ ਤੇ ਫਿਰ ਚੰਗੀਆਂ ਰੋਟੀਆਂ ਮਿਲਣ ਮੈਨੂੰ ਖਾਣ ਨੂੰ।
ਕਹੇ ਜੋ ਤੁਝ ਕੋ ਨਗਰ ਮਝਾਰਾ,
ਸਤਿਗੁਰੂ ਜੀ ਕਹਿੰਦੇ ਮਰਦਾਨਿਆ ਜਾ ਬੇਫਿਕਰ ਹੋ ਕੇ ਜਾ, ਕੋਈ ਨੀ ਫੜਦਾ ਤੈਨੂੰ। ਜੇ ਕਿਸੇ ਨੇ ਫੜਿਆ
ਤਾਹਾਂ ਨਾਮ ਕਹਿ ਦਿਓ ਹਮਾਰਾ,
ਉੱਥੇ ਤੂੰ ਸਾਡਾ ਨਾਂ ਲੈ ਦੇਈਂ ਵੀ ਮੈਂ ਗੁਰੂ ਨਾਨਕ ਸਾਹਿਬ ਦਾ ਸੇਵਕ ਹਾਂ, ਸਾਡਾ ਨਾਂ ਲੈ ਦੇਈ।
ਛੋਰ ਦੇਹੇ ਖਾਵੋ ਮਨ ਪਾਵਾ,
ਤੈਨੂੰ ਛੱਡ ਦੇਣਗੇ ਮਨ ਪਾਉਂਦਾ ਛਕੀ।
ਅਸ ਸੁਣ ਮਰਦਾਨਾ ਹਰ ਖਾਵਾ,
ਭਾਈ ਮਰਦਾਨਾ ਜੀ ਸੁਣ ਕੇ ਬੜੇ ਖੁਸ਼ ਹੋਏ। ਮਹਾਰਾਜ ਫਿਰ ਤਾਂ ਮੌਜਾਂ ਲੱਗਣਗੀਆਂ, ਤੁਹਾਡਾ ਨਾਂ ਲੈ ਕੇ ਜੇ ਇਸ ਨਗਰ ਦੇ ਵਿੱਚ ਮਹਾਰਾਜ ਜੀ ਜੋ ਭਾਂਤ ਭਾਂਤ ਦੇ ਛਕਣ ਨੂੰ ਪਦਾਰਥ ਮਿਲਣਗੇ, ਮਹਾਰਾਜ ਫਿਰ ਤਾਂ ਮੌਜ ਹੋ ਗਈ। ਮਹਾਰਾਜ ਖੁਸ਼ੇ ਬਖਸ਼ੋ, ਮੈਂ ਚੱਲਿਆ। ਮਰਦਾਨਾ ਜੀ ਨੇ ਮੱਥਾ ਟੇਕਿਆ ਤੇ ਕਾਹਲੀ ਕਾਹਲੀ ਨਗਰ ਨੂੰ ਚੱਲ ਪਏ।
ਗਮਲਿਓ ਤੂਰਨ ਨਗਰ ਮਝਾਰੂ,
ਫਿਰ ਛੇਤੀ ਨਾਲ ਨਗਰ ਦੇ ਵਿੱਚ ਪਹੁੰਚੇ।
ਜਹ ਚੌਪਰ ਜਯੋ ਚਾਰ ਬਜਾਰੂ,
ਨਗਰ ਦੀ ਇਹੋ ਜਿਹੀ ਸੁੰਦਰਤਾ, ਗਲੀਆਂ ਇਹੋ ਜਿਹੀਆਂ ਸੋਹਣੀਆਂ ਚੌਪੜ ਵਾਂਗੂ, ਜਿਵੇਂ ਚੌਪੜ ਦੀ ਖੇਡ ਹੁੰਦੀ ਨਾ, ਏਦਾਂ ਸਿੱਧੀਆਂ ਗਲੀਆਂ ਹੁੰਦੀਆਂ। ਇਹ ਨੇ ਵੀ ਵਲ ਵਿੰਗ ਜੇ ਪਾਏ ਹੁੰਦੇ, ਜਿਵੇਂ ਅੱਜ ਕੱਲ੍ਹ ਚੰਡੀਗੜ੍ਹ ਵਰਗੇ ਸ਼ਹਿਰ ਵਸਦੇ ਦਿਸਦੇ ਆ, ਕਿਉਂ ਉਹਨਾਂ ਵੇਲਿਆਂ ਵਿੱਚ ਕਈ ਨਗਰ ਵਸੇ ਹੋਏ ਸਨ। ਕਹਿੰਦੇ ਚੌਪੜ ਵਰਗੀ ਜਿਵੇਂ ਚੌਪੜ ਦੇ ਬਾਜ਼ਾਰ ਹੁੰਦੇ ਹੈ, ਚੌਪੜ ਵਾਂਗੂ ਜਿਵੇਂ ਚੌਪੜ ਦੀਆਂ ਵਿੱਚ ਲਕੀਰਾਂ ਹੁੰਦੀਆਂ ਸਿੱਧੀਆਂ ਖਿੱਚੀਆਂ, ਇੱਦਾਂ ਬਾਜ਼ਾਰ ਨੇ ਬਣੇ ਹੋਏ ਨਗਰ ਦੇ ਵਿੱਚ। ਉਹਨਾਂ ਵੇਲਿਆਂ 'ਚ ਦੋ ਦੋ ਗੱਡੇ ਲੰਘ ਜਾਂਦੇ ਸਨ ਉਹਨਾਂ ਬਾਜ਼ਾਰਾਂ ਵਿੱਚੋਂ।
ਤਹਿ ਹਾਟਕ ਕੀ ਹਾਟ ਅਨੇਕਾ,
ਕਹਿੰਦੇ ਕੀ ਵੇਖਦੇ ਮਰਦਾਨਾ ਜੀ ਵੀ ਬਾਜ਼ਾਰ ਬੜੇ ਸੋਹਣੇ, ਸੋਨੇ ਦੀਆਂ ਦੁਕਾਨਾਂ ਭਰੀਆਂ ਦਿਸਦੀਆਂ ਨੇ।
ਜਟੇ ਸੋ ਨਗ ਕੋ ਕਰਹਿ ਬਿਬੇਕਾ,
ਦੁਕਾਨਾਂ ਤੇ ਸੋਨਾ ਲੱਗਾ ਸਾਰੀਆਂ ਤੇ, ਉਹਨਾਂ ਵਿੱਚ ਨਗ ਜੜੇ ਹੋਏ, ਕੀਮਤੀ ਹੀਰੇ ਪੰਨੇ ਜੜੇ ਹੋਏ।
ਚਿਲ ਮੈਂ ਧਰੀ ਮਿਠਾਈ ਰੂਰੀ,
ਫਿਰ ਉਹਨਾਂ ਦੁਕਾਨਾਂ 'ਚ ਕਈਆਂ 'ਚ ਮਠਿਆਈਆਂ ਪਈਆਂ ਬੜੀਆਂ ਬੜੀਆਂ ਸਵਾਦੀ।
ਕਰਿਓ ਤੇ ਹਾਵਲ ਪੂਪਨ ਪੂਰੀ,
ਕਿਤੇ ਕੜਾਹ ਬਣਾ ਕੇ ਰੱਖਿਆ, ਕਿਤੇ ਪੂੜੀਆਂ ਪਈਆਂ ਹੋਈਆਂ ਨੇ, ਕਿਤੇ ਪੂੜੇ ਪਏ ਹੋਏ ਨੇ।
ਫਿਰ ਹੈ ਮਨੁਜ ਜਹਿ ਸੁਰਨ ਸਮਾਨਾ,
ਉੱਥੇ ਜਿਹੜੇ ਲੋਕ ਫਿਰਦੇ ਇਉਂ ਜਾਪਦਾ ਜਿਵੇਂ ਦੇਵਤੇ ਟੁਰੇ ਫਿਰਦੇ ਹੋਣ, ਜਾਪਦਾ ਵੀ ਇਹ ਧਰਤੀ ਦੀ ਕੋਈ ਨਗਰੀ ਨਹੀਂ, ਇਹ ਕੋਈ ਦੇਵਪੁਰੀ ਜਾਪਦੀ ਹੈ।
ਪਟ ਭੂਖਨ ਪਹਿਰੇ ਬਿਦ ਨਾਨਾ,
ਉਹਨਾਂ ਲੋਕਾਂ ਨੇ ਸਰੀਰ ਤੇ ਕਈ ਤਰ੍ਹਾਂ ਦੇ ਕੱਪੜੇ, ਕਈ ਤਰ੍ਹਾਂ ਦੇ ਆਭੂਸ਼ਣ ਉਹ ਧਾਰਨ ਕੀਤੇ ਹੋਏ ਨੇ।
ਪੁਰ ਰਚਨਾ ਭਿਖ ਕੈ ਮਰਦਾਨਾ,
ਭਾਈ ਮਰਦਾਨਾ ਜੀ ਨਗਰ ਦੀ ਰਚਨਾ ਵੇਖਦੇ ਬਣੀ ਹੋਈ।
ਹਰਕਤ ਹੋਵੇ ਉਰ ਮੈਂ ਬਿਸਮਾਨਾ,
ਨਾਲੇ ਖੁਸ਼ ਹੁੰਦੇ ਨਾਲੇ ਹੈਰਾਨ ਹੁੰਦੇ।
ਇੱਕ ਮਾਨਵ ਕੇ ਜਾਏ ਸਮੀਪਾ,
ਚਲਦਿਆਂ ਚਲਦਿਆਂ ਉੱਥੇ ਇੱਕ ਬੰਦੇ ਨੂੰ ਭਾਈ ਮਰਦਾਨਾ ਜੀ ਨੇ ਰੋਕਿਆ।
ਪੂਜਿਓ ਕੋਨ ਨਾਵ ਅਵਨੀਪਾ,
ਕਹਿਣ ਲੱਗੇ ਵੀ ਸੱਜਣ ਪੁਰਸ਼ ਜੀ ਦੱਸੋ ਵੀ ਇਸ ਸ਼ਹਿਰ ਦਾ ਰਾਜਾ ਕੌਣ ਹੈ?
ਹੁਣ ਇਸ ਪੁਰ ਕੋ ਨਾਮ ਬਤਾਵੋ,
ਫਿਰ ਇਸ ਨਗਰ ਦਾ ਨਾਮ ਵੀ ਦੱਸੋ ਵੀ ਇਸ ਨਗਰ ਦਾ ਨਾਮ ਕੀ ਹੈ।
ਮੁਝ ਟਿਗ ਸਰਬ ਬਿਰਤਾਂਤ ਸੁਣਾਵੋ,
ਮੇਰੇ ਪਾਸ ਇਹਦਾ ਸਾਰਾ ਬਿਰਤਾਂਤ ਦੱਸੋ।
ਇਹ ਬਿਦ ਹੋਤ ਇਹਾਂ ਵਿਵਹਾਰਾ,
ਇੱਥੇ ਵਪਾਰ ਵਗੈਰਾ ਕਿਵੇਂ ਹੁੰਦਾ ਹੈ, ਕਿਸ ਤਰ੍ਹਾਂ ਦੇ ਵਿਵਹਾਰ ਹੁੰਦੇ ਨੇ?
ਜਹਿ ਕੰਚਨ ਕੇ ਬਣੇ ਬਜ਼ਾਰਾ,
ਇੱਥੇ ਤਾਂ ਬਾਜ਼ਾਰ ਸੋਨੇ ਦੇ ਬਣੇ ਹੋਏ ਨੇ, ਕਮਾਲ ਹੋਈ ਪਈ ਹੈ।
ਤੇ ਨਰ ਨੇ ਸੁਣ ਬਚਨ ਉਚਾਰਾ,
ਉਹ ਸੁਣ ਕੇ ਭਾਈ ਮਰਦਾਨੇ ਦੇ ਬਚਨ ਬੋਲਿਆ,
ਨਾਮ ਸਵਰਨਪੁਰ ਪ੍ਰਗਟ ਉਦਾਰਾ।
ਕਹਿਣ ਲੱਗਾ ਜੀ ਸਾਡੇ ਇਸ ਨਗਰ ਦਾ ਨਾਮ ਹੀ ਸਵਰਨਪੁਰ ਹੈ, ਇਹ ਸਵਰਨਪੁਰ ਇਸ ਨਗਰ ਦਾ ਨਾਮ ਹੈ।
ਕਵਲ ਨੈਣ ਨਿਪਰਾਜਨ ਰਾਜਾ,
ਇਸ ਨਗਰ ਦਾ ਰਾਜਾ ਹੈ ਰਾਜਾ ਕਵਲ ਨੈਣ,
ਜਿਹੇ ਸਮ ਦੂਸਰ ਕੋਈ ਨਾ ਆਜਾ।
ਇਹੋ ਜਿਹਾ ਰਾਜਾ ਹੈ ਕਵਲ ਨੈਣ ਵੀ, ਇਹਦੇ ਸਮਾਨ ਇਸ ਵੇਲੇ ਨੇੜੇ ਤੇੜੇ ਕੋਈ ਰਾਜਾ ਨਹੀਂ।
ਦੋਹਰਾ ਨਹੀਂ ਮੋਲ ਕਹਿ ਵਸਤ ਕੋ ਜੋ ਚਾਹਤ ਸੋ ਲੇਤ।
ਕਹਿਣ ਲੱਗੇ ਵੀ ਸੱਜਣਾ, ਭਾਈ ਮਰਦਾਨੇ ਨੂੰ ਕਹਿੰਦਾ, ਕਹਿੰਦਾ ਸਾਡੇ ਇਸ ਨਗਰ ਚ ਵਪਾਰ ਕੋਈ ਨਹੀਂ, ਇੱਥੇ ਕਿਸੇ ਵਸਤੂ ਦਾ ਕੋਈ ਮੁੱਲ ਨਹੀਂ ਲਿਆ ਜਾਂਦਾ। ਜਿਹਨੂੰ ਜਿਹੜੀ ਵਸਤੂ ਦੀ ਲੋੜ ਹੈ ਉਹ ਜਿਹਨੇ ਜੋ ਛਕਣਾ ਉਹ ਛਕ ਲਵੇ, ਜਿਹਨੇ ਕੋਈ ਕੱਪੜਾ ਲੈਣਾ ਕੱਪੜਾ ਲੈ ਲਵੇ, ਬਦਲੇ ਚ ਇੱਥੇ ਪੈਸਾ ਨਹੀਂ ਲਿਆ ਜਾਂਦਾ। ਇਹ ਸਾਡੇ ਨਗਰ ਚ ਕੋਈ ਵਪਾਰ ਨਹੀਂ ਹੁੰਦਾ, ਇੱਥੇ ਜਿਹਨੂੰ ਜਿਹੜੂ ਜਿਸ ਵਸਤੂ ਦੀ ਲੋੜ ਹੈ ਉਹ ਲੈ ਲੈਂਦਾ ਹੈ।
ਮਧੁਰ ਅਸਨ ਜੇ ਹਾਟ ਪਰ ਧਰਮ ਅਰਥ ਸਭ ਦੇਤ।
ਆ ਜਿਹੜਾ ਦੁਕਾਨਾਂ ਤੇ ਮਠਿਆਈਆਂ ਪਈਆਂ ਨੇ ਇਹਨਾਂ ਦਾ ਮੁੱਲ ਨਹੀਂ ਲਿਆ ਜਾਂਦਾ, ਖਾਣ ਪੀਣ ਦਾ ਇੱਥੇ ਕੋਈ ਮੁੱਲ ਨਹੀਂ ਲਿਆ ਜਾਂਦਾ। ਆ ਜਿੰਨੀਆਂ ਮਠਿਆਈਆਂ ਪਈਆਂ ਨੇ ਬਣਾ ਕੇ ਰੱਖੀਆਂ ਦੁਕਾਨਾਂ ਚ, ਇਹ ਧਰਮ ਅਰਥ ਵਾਸਤੇ ਲੋਕਾਂ ਨੂੰ ਛਕਾਉਂਦੇ ਆ, ਮਠਿਆਈਆਂ ਧਰਮ ਦਾ ਪੁੰਨ ਕਰਦੇ ਆ, ਤੇ ਧਰਮ ਅਰਥ ਇੱਥੇ ਸਾਰਾ ਦਾਨ ਪੁੰਨ ਕਰਦੇ ਹਨ।
ਚੌਪਈ ਦੇਸ਼ ਵਿਦੇਸ਼ੀ ਜੋ ਜਿਹੇ ਚਾਹੀ,
ਚਾਹੇ ਕੋਈ ਦੇਸ਼ ਦਾ ਹੋਵੇ ਤੇ ਚਾਹੇ ਕੋਈ ਵਿਦੇਸ਼ ਦਾ ਹੋਵੇ, ਜਿਹੜਾ ਵੀ ਇੱਥੇ ਆਉਂਦਾ,
ਦੇਤ ਬਿਹੀਨ ਮੁੱਲ ਸਭ ਤਾਂ ਹੀ,
ਉਹਨਾਂ ਨੂੰ ਮੁੱਲ ਲਏ ਬਿਨਾਂ ਸਭ ਨੂੰ ਮਠਿਆਈ ਮਿਲਦੀ ਹੈ, ਭੋਜਨ ਮਿਲਦਾ ਹੈ, ਕਿਸੇ ਕੋਲੋਂ ਮਠਿਆਈ ਦੇ ਜਾਂ ਭੋਜਨ ਤੇ ਪਕਵਾਨ ਦਾ ਪੈਸਾ ਨਹੀਂ ਲਿਆ ਜਾਂਦਾ।
ਹਰ ਖਿਓ ਮਰਦਾਨਾ ਬਚ ਭਾਖੇ,
ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਪਤਾ ਨਹੀਂ ਪਹਿਲਾਂ ਕਿੱਥੇ ਕਿੱਥੇ ਲਈ ਫਿਰੇ ਨੇ, ਟਿਕਾਣੇ ਤੇ ਤਾਂ ਹੁਣ ਪਹੁੰਚੇ ਆ। ਆਹ ਨਗਰ ਤਾਂ ਮੈਂ ਕਿੰਨੇ ਚਿਰ ਦਾ ਲੋੜਦਾ ਸੀ ਵੀ ਇਹੋ ਜਿਹਾ ਪਿੰਡ ਹੋਵੇ ਜਿੱਥੇ ਪੈਸੇ ਨਾ ਪੁੱਛਣ ਛਕਣ ਨੂੰ ਮਿਲੀ ਜਾਵੇ ਪਦਾਰਥ। ਭਾਈ ਮਰਦਾਨਾ ਜੀ ਸੁਣ ਕੇ ਜਿਵੇਂ ਪ੍ਰਾਣ ਨਹੀਂ ਪੈ ਜਾਂਦੇ ਕਿਸੇ ਮ੍ਰਿਤਕ ਵਿੱਚ, ਕਿਉਂ ਸਰੀਰ ਵਿੱਚ ਖੇੜਾ ਖਿੜ ਗਿਆ।
ਛੁਦਾ ਮੁਜੈ ਭੋਜਨ ਕੀ ਕਾਂਖੇ,
ਕਹਿਣ ਲੱਗਾ ਵੀ ਵੀਰ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਭੋਜਨ ਦੀ ਇੱਛਾ ਰੱਖ ਕੇ ਆਇਆ।
ਪਰਦੇਸ਼ੀ ਮੋਕੋ ਲਖ ਲੀਜੈ,
ਮੈਂ ਤੁਹਾਡੇ ਇਸ ਦੇਸ਼ ਦਾ ਨਹੀਂ ਹਾਂ, ਮੈਂ ਪਰਦੇਸੀ ਹਾਂ।
ਆਪਣਾ ਨਾਮ ਬਤਾਵਨ ਕੀ ਜੈ,
ਮਹਾਰਾਜ ਜੀ ਜਰਾ ਆਪਣਾ ਨਾਮ ਵੀ ਦੱਸ ਦਿਓ, ਭਾਈ ਮਰਦਾਨਾ ਜੀ ਉਹਨੂੰ ਪੁੱਛਦੇ।
ਸੁਣ ਕਰ ਮਾਨਵ ਬਚਨ ਉਚਾਰਾ,
ਉਹ ਅੱਗੋਂ ਸੁਣ ਕੇ ਬੋਲਿਆ,
ਧਰਮ ਸਿੰਘ ਹੈ ਨਾਮ ਹਮਾਰਾ।
ਕਹਿਣ ਲੱਗਾ ਜੀ ਮੇਰਾ ਨਾਮ ਹੈ ਧਰਮ ਸਿੰਘ, ਮੈਨੂੰ ਧਰਮ ਸਿੰਘ ਕਹਿ ਕੇ ਬੁਲਾਉਂਦੇ ਹਨ।
ਜੋ ਇੱਛਾ ਤਵਰੀ ਦੇ ਮਜਾਰਾ,
ਮਹਾਰਾਜ ਜੀ ਜੋ ਤੁਹਾਡੇ ਮਨ ਦੀ ਇੱਛਾ ਹੈ,
ਲੈ ਦੁਕਾਨ ਤੇ ਖਾਓ ਆਹਾਰਾ।
ਜਾਓ ਆ ਦੁਕਾਨਾਂ ਜਿੰਨੀਆਂ ਮਠਿਆਈਆਂ ਦੀਆਂ ਨੇ ਇਹਦੇ ਵਿੱਚੋਂ ਕੋਈ ਤੁਹਾਡੇ ਕੋਲੋਂ ਪੈਸਾ ਨਹੀਂ ਮੰਗਦਾ, ਜੋ ਤੁਹਾਡੀ ਇੱਛਾ ਮਠਿਆਈਆਂ ਲੈ ਕੇ ਛਕੋ, ਪਕਵਾਨ ਲੈ ਕੇ ਛਕੋ।
ਇਹ ਠਾ ਕਰੇ ਨਾ ਕੋ ਨਾਹੀ,
ਇੱਥੇ ਕੋਈ ਤੁਹਾਨੂੰ ਨਾ ਨਹੀਂ ਕਰੇਗਾ, ਜਿਸ ਮਰਜ਼ੀ ਦੁਕਾਨ ਤੇ ਜਾ ਖਲੋਵੋ।
ਤੇਤ ਅਮੋਲੀ ਜੋ ਜਿਹੇ ਪਾਹੀ,
ਹੋਰ ਮੁੱਲ ਨਹੀਂ ਲੈਣਗੇ, ਜਿਹਦੇ ਜਿਹਦੇ ਕੋਲ ਜੋ ਜੋ ਪਿਆ ਬਿਨਾਂ ਮੁੱਲ ਤੋਂ ਦੇਣਗੇ।
ਦੋਹਰਾ ਮੋ ਕੋ ਦੇ ਨਿਜ ਹੱਥ ਸੋ ਤਬਲੇ ਕਰ ਕਛ ਖਾਓ।
ਭਾਈ ਮਰਦਾਨਾ ਜੀ ਨੂੰ ਯਕੀਨ ਹੀ ਨਾ ਬਣੇ, ਉਹ ਕਹਿੰਦੇ ਵੀਰ ਧਰਮ ਸਿੰਘ ਮੈਂ ਪਰਦੇਸੀ ਹਾਂ, ਵੀ ਕਿਤੇ ਮੈਂ ਜਾ ਕੇ ਚੁੱਕਾਂ ਤੇ ਮੈਨੂੰ ਅੱਗੋਂ ਮਨ 'ਚ ਡਰ ਸੀ ਵੀ ਕਦੇ ਕੋਈ ਮਹਿੰਡਾ ਬਣਾ ਲੈਂਦਾ ਸੀ ਕਦੇ ਕੁਝ, ਵੀ ਇੱਥੇ ਵੀ ਕਿਤੇ ਉੱਦਾਂ ਦੀ ਘਟਨਾ ਨਾ ਘਟੇ। ਕਹਿੰਦੇ ਵੀਰ ਜੇ ਤੂੰ ਹੀ ਮੈਨੂੰ ਕਿਰਪਾ ਕਰੇ ਨਾਲ ਹੋ ਕੇ, ਆਪ ਹੀ ਆਪਣੇ ਹੱਥੀਂ ਦੇ ਦੇਵੇਂ, ਇੱਕ ਵਾਰੀ ਤੂੰ ਚੁੱਕ ਕੇ ਦੇ ਦੇ ਮੁੜ ਕੇ ਤਾਂ ਫਿਰ ਮੇਰਾ ਝਾਕਾ ਖੁੱਲ੍ਹ ਜਾਣਾ। ਆਹ ਪਹਿਲੀ ਵਾਰੀ ਝਾਕਾ ਜਿਹਾ ਆਉਂਦਾ ਤੇ ਤੂੰ ਇੱਕ ਵਾਰੀ ਚੁੱਕ ਕੇ ਕਿਸੇ ਦੁਕਾਨ ਤੋਂ ਮੈਨੂੰ ਛਕਣ ਨੂੰ ਦੇ ਦੇ।
ਬਿਨ ਪਛਾਣ ਕਿਉਂ ਲੈ ਸਕੋ, ਮੰਗਤ ਹੋ ਸ਼ਰਮਾਓ।
ਤੇ ਮੇਰੀ ਪਛਾਣ ਕੋਈ ਨਹੀਂ ਇੱਥੇ ਕਿਸੇ ਨਾਲ, ਤੇ ਮੈਨੂੰ ਮੰਗਦਿਆਂ ਸ਼ਰਮ ਆਵੇਗੀ, ਇਸ ਕਰਕੇ ਤੂੰ ਆਪ ਹੀ ਦੇ ਦੇ ਦੁਕਾਨ ਤੋਂ ਲੈ ਕੇ।
ਜੋ ਪਈ ਧਰਮ ਸਿੰਘ ਸੁਣ ਬੈਨ ਉਚਾਰਾ,
ਸੁਣ ਕੇ ਭਾਈ ਧਰਮ ਸਿੰਘ ਜੀ ਬੋਲੇ,
ਹੋ ਲੈ ਦੇਵੋ ਚਲੋ ਆਹਾਰਾ।
ਚੱਲ ਮਰਦਾਨਿਆ ਮੈਂ ਲੈ ਦਿੰਨਾ, ਵੀ ਮੇਰਾ ਵੀ ਤਾਂ ਇਹੀ ਧਰਮ ਹੈ ਕਿ ਬਾਹਰੋਂ ਆਏ ਸੇਵਾ ਕਰਨੇ ਅਤੇ ਅਭਿਆਗਤਾਂ ਦੀ, ਆਓ ਮੇਰੇ ਨਾਲ ਚੱਲੋ।
ਹੋਏ ਔਰ ਜੇ ਤੇ ਤੁਝ ਸੰਗਾ,
ਜੇ ਤੇਰੇ ਨਾਲ ਕੋਈ ਹੈ ਤਾਂ, ਜੇ ਤੂੰ ਕੱਲਾ ਕੇ ਨਾਲ ਵੀ ਐਣ ਕੋਈ, ਜੇ ਤੇਰੇ ਨਾਲ ਹੈਣ ਕੋਈ ਬੰਦੇ ਤਾਂ ਉਹਨਾਂ ਬਾਰੇ ਵੀ ਦੱਸ ਦੇ।
ਲੈ ਜਾਵੋ ਤਿਨ ਹੇਤ ਨਿਸ਼ੰਗਾ,
ਉਹਨਾਂ ਵਾਸਤੇ ਵੀ ਲੈ ਜਾ ਜੋ ਤੈਨੂੰ ਚਾਹੀਦਾ।
ਤੇ ਕੇ ਸੰਗ ਕਹਿਤ ਮਰਦਾਨਾ,
ਭਾਈ ਮਰਦਾਨਾ ਜੀ ਬੋਲੇ ਧਰਮ ਸਿੰਘ ਨੂੰ, ਕਹਿਣ ਲੱਗੇ
ਸੰਗੀ ਦੋਏ ਕਰੈ ਨਹਿ ਖਾਨਾ।
ਕਹਿਣ ਲੱਗਾ ਜੀ ਮੇਰੇ ਨਾਲ ਦੋ ਸੰਗੀ ਨੇ ਮੇਰੇ, ਉਹ ਤਾਂ ਖਾਂਦੇ ਪੀਂਦੇ ਨੀ ਜੀ ਕੁਝ, ਉਹਨਾਂ ਨੂੰ ਤਾਂ ਭੁੱਖ ਹੀ ਨੀ ਲੱਗਦੀ ਜੀ, ਨਾ ਉਹਨਾਂ ਨੂੰ ਪਾਣੀ ਦੀ ਪਿਆਸ, ਨਾ ਭੋਜਨ ਦੀ ਭੁੱਖ।
ਤੁਮ ਚੱਲ ਕਰ ਮੁਝ ਕੋ ਲੈ ਦੀਜੈ,
ਤੂੰ ਬਸ ਮੇਰਾ ਖਿਆਲ ਕਰ ਮੈਨੂੰ ਲੈ ਦੇ, ਮੇਰੇ ਨਾਲਦਿਆਂ ਦੀ ਤਾਂ ਚਿੰਤਾ ਨਾ ਕਰ, ਉਹ ਨਹੀਂ ਖਾਂਦੇ, ਉਹਦਾ ਪੌਣਹਾਰੀ ਨੇ, ਤੂੰ ਛੇਤੀ ਚੱਲ ਮੈਨੂੰ ਨਾਲ ਲੈ ਕੇ ਚੱਲ, ਗੱਲਾਂ ਚ ਟਾਈਮ ਨਾ ਖਰਾਬ ਕਰ।
ਛੋਦਾ ਉਧਰ ਬਹੁ ਦੂਰ ਕਰੀ ਜੈ,
ਮੈਨੂੰ ਭੁੱਖ ਬੜੀ ਡਾਢੀ ਲੱਗੀ ਆ, ਮੇਰੀ ਇਹ ਭੁੱਖ ਦੂਰ ਕਰ।
ਯਕੀਨ ਪਿਆਨਾ,
ਇਹ ਤਾਂ ਹੱਸ ਕੇ ਅੱਗੇ ਨੂੰ ਚੱਲ ਪਏ।
ਹਾਂਡੇ ਪੇ ਇੱਕ ਜਾਏ ਦੁਕਾਨਾ,
ਇੱਕ ਮਠਿਆਈ ਦੀ ਦੁਕਾਨ ਤੇ ਜਾ ਕੇ ਅੱਗੇ ਖਲੋ ਗਏ।
ਧਰਮ ਸਿੰਘ ਕਹਿ ਕਹਿ ਤਿਸ ਤਾਈ,
ਧਰਮ ਸਿੰਘ ਨੇ ਉਸ ਦੁਕਾਨ ਵਾਲੇ ਵੀਰ ਨੂੰ ਕਹਿ ਕੇ,
ਅਸਲ ਦਿਵਾਇਓ ਸੇਰ ਅਟਾਈ,
ਕਹਿੰਦੇ ਬਈ ਆ ਢਾਈ ਕ ਸੇਰ ਮਠਿਆਈ ਭੋਜਨ ਜਿਹੜਾ ਤੇਰੇ ਕੋਲ ਹੈ ਇਹ ਪਾ ਕੇ ਦੇ ਦੇ। ਆ ਵੀਰ ਆਇਆ ਬਾਹਰੋਂ, ਇਹਦਾ ਨਾਮ ਮੈਂ ਪੁੱਛਿਆ ਨੀ ਹਾਲੇ, ਪਰ ਇਹਨੂੰ ਭੁੱਖ ਲੱਗੀ ਹੈ, ਆ ਢਾਈ ਕ ਸੇਰ ਭੋਜਨ ਇਹਨੂੰ ਪਾ ਕੇ ਦੇ ਦੇ।
ਸੋ ਪ੍ਰਸੰਨ ਖਾਵੇ ਮਰਦਾਨਾ,
ਭਾਈ ਮਰਦਾਨਾ ਜੀ ਨੇ ਢਾਈ ਸੇਰ ਪਕਵਾਨ ਉਹ ਚਾਦਰੇ ਦੇ ਵਿੱਚ ਪਾਇਆ, ਇੱਕ ਸਾਈਡ ਜੀ ਤੇ ਹੋ ਕੇ ਬਹਿ ਕੇ ਆਨੰਦ ਨਾਲ ਛਕਣ ਲੱਗੇ।
ਉਧਰ ਅਗਾਏ ਪੀਓ ਪੁਨ ਪਾਨਾ,
ਚੰਗੀ ਤਰ੍ਹਾਂ ਪੇਟ ਭਰ ਕੇ ਉਤੋਂ ਜਲ ਛਕਿਆ।
ਬਾਹਰ ਨਗਰ ਕੋ ਫਿਰ ਕਰ ਦੇਖਾ,
ਫਿਰ ਨਗਰ ਚ ਫਿਰ ਕੇ ਵੇਖਣ ਲੱਗ ਪਏ ਵੀ ਨਗਰ ਤਾਂ ਵੇਖੀਏ। ਜਦੋਂ ਅੰਦਰ ਪ੍ਰਸ਼ਾਦਾ ਭੋਜਨ ਗਿਆ, ਪਕਵਾਨ ਗਏ ਤੇ ਅੱਖਾਂ ਖੁੱਲ ਗਈਆਂ, ਭੁੱਖ ਦੂਰ ਹੋਈ ਤੇ ਕਹਿੰਦੇ ਹੁਣ ਫਿਰ ਕੇ ਵੇਖੀਏ ਨਗਰ ਦੇ ਵਿੱਚ।
ਭਇਓ ਰਿਦੇ ਜੇ ਹਰਖ ਵਿਸ਼ੇਖਾ,
ਬੜੀ ਖੁਸ਼ੀ ਮਰਦਾਨੇ ਨੂੰ, ਇੰਨੀ ਖੁਸ਼ੀ ਕਿ ਖੁਸ਼ੀ ਹਿਰਦੇ ਚ ਮੇਵੇਂ ਨਾ। ਖੁਸ਼ੀ ਕਾਹਦੀ ਸੀ? ਖੁਸ਼ੀ ਇਸ ਗੱਲ ਦੀ ਸੀ ਵੀ ਫ੍ਰੀ ਮਿਲਦਾ ਖਾਣ ਨੂੰ, ਛਕਣ ਵਾਸਤੇ ਜੋ ਮਰਜ਼ੀ ਛਕੀ ਜਾਈਏ, ਕੋਈ ਪੈਸੇ ਨੀ ਪੁੱਛਦਾ ਇੱਥੇ। ਬੜੇ ਹੈਰਾਨ ਵੀ ਨੇ ਤੇ ਖੁਸ਼ ਵੀ ਬੜੇ ਨੇ।
ਚਤੁਰ ਘਟੀ ਮੈਂ ਸਰਬ ਨਿਹਰਕੈ,
ਚਾਰ ਕ ਘੜੀਆਂ ਭਾਈ ਮਰਦਾਨਾ ਜੀ ਸਾਰੇ ਨਗਰ ਵਿੱਚ ਫਿਰੇ। ਖਾਲਸਾ ਜੀ, ਇਹ ਸੰਸਾਰੀ ਲੋਕਾਂ ਦੀ ਬਿਰਤੀ ਉਹ ਹੁੰਦੀ, ਭਾਈ ਮਰਦਾਨੇ ਦੀ ਇਹ ਬਿਰਤੀ ਨਹੀਂ। ਭਾਈ ਮਰਦਾਨੇ ਰਾਹੀ ਸੰਸਾਰੀ ਬਿਰਤੀ ਪ੍ਰਗਟ ਹੋ ਰਹੀ ਹੈ। ਭਾਈ ਮਰਦਾਨਾ ਸੰਸਾਰ ਹੈ, ਗੁਰੂ ਨਾਨਕ ਸਾਹਿਬ ਨਿਰੰਕਾਰ ਨੇ, ਤੇ ਭਾਈ ਬਾਲਾ ਜੀ ਨਾਲ ਗੁਰਮੁਖ ਨੇ। ਗੁਰਮੁਖ ਕਿਵੇਂ ਵਿਚਰਦੇ ਆ, ਸੰਸਾਰੀ ਕਿਵੇਂ ਵਿਚਰਦੇ ਆ, ਉਹ ਸਾਰਾ ਕੁਝ ਸਤਿਗੁਰੂ ਜੀ ਵਿਖਾਈ ਜਾਂਦੇ। ਭਾਈ ਮਰਦਾਨਾ ਜੀ ਅਕਾਲ ਪੁਰਖ ਜੀ ਦੇ ਵਿੱਚ ਹੀ ਮਿਲੇ, ਗੁਰੂ ਨਾਨਕ ਸਾਹਿਬ ਵਿੱਚ ਹੀ ਮਿਲੇ, ਇੱਕ ਮਿਕ ਨੇ। ਪਰ ਇਹ ਸੰਸਾਰੀ ਲੋਕਾਂ ਦੀ ਜਿਹੜੀ ਬਿਰਤੀ ਹੁੰਦੀ ਆ, ਉਹ ਭਾਈ ਮਰਦਾਨੇ ਰਾਹੀਂ ਪ੍ਰਗਟ ਕਰਦੇ ਆ। ਸੰਸਾਰੀਆਂ ਨੂੰ ਫ੍ਰੀ ਦੀਆਂ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ, ਕਿਤੇ ਮੁਫਤ ਮਿਲਦਾ ਹੋਵੇ, ਕੁਝ ਮੁਫਤ ਮਿਲਦਾ ਹੋਵੇ, ਫਰੀ ਮਿਲਦਾ ਹੋਵੇ, ਕੁਝ ਨਹੀਂ ਵੇਖਦੇ। ਜ਼ਮੀਰ ਵੇਚਣਾ ਹੋਵੇ ਫਰੀ ਚ ਵੇਚ ਦਿੰਦੇ ਹੈ। ਕਈ ਤਰ੍ਹਾਂ ਦੀਆਂ ਫਰੀ ਲੁਭਾਵਣੀਆਂ ਬਿਰਤੀਆਂ ਦਿੱਤੀਆਂ ਜਾਂਦੀਆਂ, ਆਹ ਵੀ ਫਰੀ ਹੋਵੇਗਾ, ਆਹ ਵੀ ਫਰੀ ਮਿਲੇਗਾ ਤੁਹਾਨੂੰ। ਉੱਥੇ ਉਸ ਵੇਲੇ ਨਹੀਂ ਵੇਖਦੇ ਵੀ ਕਰਨਾ ਕੀ ਹੈ, ਸਾਨੂੰ ਕਿਸ ਪਾਸੇ ਚੱਲਣਾ ਚਾਹੀਦਾ। ਇਹ ਲੋਕਾਂ ਦੀ ਫਿਤਰਤ ਹੈ, ਸੁਭਾਅ, ਕਿਤੇ ਫਰੀ ਮਿਲਦਾ ਹੋਵੇ ਲੈਣਾ ਲੱਗ ਜਾਂਦੀਆਂ ਉੱਥੇ। ਤੋ ਭਾਈ ਮਰਦਾਨਾ ਜੀ ਬੜੇ ਖੁਸ਼, ਚਾਰ ਕ ਘੜੀਆਂ ਸਾਰੇ ਨਗਰ ਵਿੱਚ ਫਿਰੇ।
ਸ੍ਰੀ ਗੁਰ ਟਿਕ ਗਮਨਿਓ ਫਿਰ ਮੁੜ ਕੇ,
ਫਿਰ ਮੁੜ ਕੇ ਸਤਿਗੁਰਾਂ ਦੇ ਕੋਲ ਆਏ।
ਦੇਖ ਦੂਰ ਤੇ ਸ੍ਰੀ ਗੁਣ ਖਾਨੀ,
ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਦੂਰੋਂ ਮਰਦਾਨੇ ਨੂੰ ਆਉਂਦਿਆਂ ਵੇਖਿਆ।
ਮਰਦਾਨੇ ਸੰਗ ਬੋਲੇ ਬਾਨੀ,
ਮਰਦਾਨਾ ਜੀ ਖਿੜੇ ਹੋਏ, ਮਹਾਰਾਜ ਜੀ ਬੋਲੇ,
ਕਹੋ ਨਗਰ ਕਿਸ ਬਿਦ ਕੋ ਦੇਖਾ।
ਮਹਾਰਾਜ ਜੀ ਕਹਿੰਦੇ ਮਰਦਾਨਿਆ ਦੱਸ ਬਈ ਨਗਰ ਕਿਸ ਤਰ੍ਹਾਂ ਦਾ ਵੇਖ ਕੇ ਆਇਆ।
ਮੁਖ ਪੰਕਜ ਸੋ ਖਿਰਿਓ ਬਿਸ਼ੇਖਾ,
ਕਮਲ ਵਰਗਾ ਚਿਹਰਾ ਖਿੜਿਆ ਹੋਇਆ ਤੇਰਾ,
ਭਰਿਓ ਹਰਕ ਸੋ ਹਿਰਦਾ ਤੋਹੀ,
ਬੜੀ ਖੁਸ਼ੀ ਨਾਲ ਤੇਰਾ ਹਿਰਦਾ ਭਰਿਆ ਹੋਇਆ।
ਅਸਨ ਸੰਗ ਤ੍ਰਿਪਤਿਓ ਬਹੁ ਹੋਹੀ,
ਜਾਪਦਾ ਚੰਗਾ ਭੋਜਨ ਛੱਕ ਕੇ ਆਇਆ ਮਰਦਾਨਿਆ।
ਸੁਣੋ ਪ੍ਰਭੂ ਕਿਆ ਕਰੋ ਬਖਾਨਾ,
ਮਹਾਰਾਜ ਜੀ ਕੀ ਦੱਸਾਂ, ਬਸ ਗੱਲ ਹੀ ਕੋਈ ਨੀ। ਮਹਾਰਾਜ ਕਿਹੜੇ ਗੱਲ ਕਿੱਥੋਂ ਸ਼ੁਰੂ ਕਰਾਂ ਨਗਰ ਬਾਰੇ।
ਕਬਹਿ ਨਾ ਦੇਖਾ ਇਹ ਸਮਥਾਨਾ।
ਮਹਾਰਾਜ ਇਹੋ ਜੀ ਥਾਂ ਤਾਂ ਮੈਂ ਕਦੇ ਵੇਖੀ ਨਹੀਂ, ਮਹਾਰਾਜ ਇੱਥੇ ਕਿਉਂ ਨੀ ਲਿਆਉਂਦੇ ਪਹਿਲਾਂ ਤੁਸੀਂ ਸਾਨੂੰ? ਉਹ ਕਿੱਥੇ ਕਿੱਥੇ ਲਈ ਫਿਰੇ ਆ ਮਹਾਰਾਜ, ਕਦੇ ਕੌਡੇ ਦੇ ਕੋਲ ਤੇ ਕਦੇ ਕਿਹਦੇ ਪਾਸ, ਉਹ ਦੇਵਲੂਤ ਵਰਗਿਆਂ ਦੇ ਪਾਸ। ਮਹਾਰਾਜ ਇੱਥੇ ਅੱਜ ਲਿਆਇਓ, ਅੱਜ ਤਾਂ ਬੜਾ ਹੀ ਤਰਸ ਕੀਤਾ ਹੈ। ਹੁਣ ਤਾਂ ਇਹਦੀ ਜਿੰਨੀ ਯਾਤਰਾ ਮਹਾਰਾਜ ਪਿੱਛੋਂ ਤੁਹਾਡੇ ਨਾਲ ਕੀਤੀ, ਇੱਥੇ ਆ ਕੇ ਅੱਜ ਸਫਲ ਹੋ ਗਈ। ਹਾਂਜੀ,
ਕੰਚਨ ਕੀ ਨਗਰੀ ਬਰ ਮੰਦਰ,
ਸੋਨੇ ਦੀ ਨਗਰੀ ਵਸਦੀ ਆ ਇੱਥੇ ਤਾਂ।
ਬਣੇ ਬਣਾਏ ਭੋਜਨ ਸੁੰਦਰ,
ਬਣੇ ਬਣਾਏ ਭੋਜਨ ਮਿਲਦੇ, ਪੈਸੇ ਨੀ ਲੈਂਦੇ ਮਹਾਰਾਜ ਇੱਥੇ ਤਾਂ, ਬਣੇ ਬਣਾਏ ਭੋਜਨ ਮਿਲਦੇ ਨੇ।
ਸਕੁਲੀ ਪੂਪ ਤੇ ਹਾਵਲ ਪੂਰੀ,
ਮਹਾਰਾਜ ਪੂੜੀਆਂ ਪੂੜੇ ਕੜਾ ਪਤਾ ਨੀ ਕਿੰਨਾ ਕੁਝ ਪਿਆ ਦੁਕਾਨਾਂ ਤੇ।
ਸਰਬ ਪਾਕ ਰਾਖੇ ਬਿਦਰੂਰੀ,
ਸਾਰੀਆਂ ਰਸੋਈਆਂ ਬਣ ਕੇ ਤਿਆਰ ਰੱਖੀਆਂ ਹੋਈਆਂ ਨੇ।
ਮੋਦਕ ਖੁਰਮੇ ਬਹੁ ਮਿਸ਼ਟਾਨਾ,
ਮਹਾਰਾਜ ਲੱਡੂ ਪਏ ਫ੍ਰੀ ਵਿਕਦੇ ਹੈ, ਮੋਲੀ ਨੀ ਲੈਂਦੇ ਮਹਾਰਾਜ। ਖੁਰਮੇ ਪਏ ਨੇ, ਸ਼ੱਕਰ ਪਾਰੇ ਪਏ ਨੇ, ਘੇਵਰ ਜਲੇਬੀਆਂ, ਮਹਾਰਾਜ ਜੀ ਕਮਾਲ ਹੀ ਹੋਈ ਪਈ ਹੈ।
ਨੁਕਤੀ ਆਦੇ ਅਨੇਕ ਪਕਵਾਨਾ,
ਮਹਾਰਾਜ ਬੂੰਦੀ ਬੜੀ ਸਵਾਦੀ ਸੀ, ਇਉਂ ਜਾਪਦਾ ਸੀ ਜਿਵੇਂ ਦੇਸੀ ਘਿਓ ਚ ਬਣਾਈ ਹੋਵੇ।
ਤੋਹਰਾ ਤੇ ਬਿਨ ਮੋਲ ਆਹਾਰ ਕੋ ਜੈਸੀ ਰੁਚ ਜਿਹੇ ਹੋਏ,
ਮਹਾਰਾਜ ਜਿਹੋ ਜਿਹਾ ਕਿਸੇ ਨੇ ਛਕਣਾ ਬਿਨਾਂ ਮੁੱਲ ਲਿਆ ਸਭ ਦਿੰਦੇ ਹਨ, ਪੈਸੇ ਨਹੀਂ ਲੈਂਦੇ।
ਇੱਕ ਮਨੁਜ ਮੋਕੋ ਮਿਲਾ ਸ਼ੁਭ ਸੁਭਾਏ ਜਿਹੇ ਕੋਏ,
ਉੱਥੇ ਇੱਕ ਬੰਦਾ ਮੈਨੂੰ ਮਿਲਿਆ ਸੀ, ਉਹਦਾ ਨਾਂ ਸੀ ਧਰਮ ਸਿੰਘ, ਬੜਾ ਸ਼ੁਭ ਸੁਭਾਅ ਸੀ ਉਹਦਾ ਮਹਾਰਾਜ, ਇਉਂ ਜਾਪਦਾ ਸੀ ਜਿਵੇਂ ਧਰਤੀ ਤੇ ਦੇਵਤਾ ਹੀ ਤੁਰਿਆ ਫਿਰਦਾ ਹੋਵੇ। ਮਹਾਰਾਜ ਜੀ ਨਾਲ ਬਚਨ ਬਿਲਾਸ ਹੋ ਰਹੇ ਨੇ, ਇਸ ਨਗਰ ਵਿੱਚ ਰਾਜੇ ਕਵਲ ਨੈਣ ਨੂੰ ਸਤਿਗੁਰੂ ਜੀ ਮਿਲ ਕੇ ਇਹਦਾ ਨਿਸਤਾਰਾ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।